ਸਤਨਾਮ ਵਾਹਿਗੁਰੂ ਸਾਹਿਬ ਜੀ ਸੁਨਾਸਰੀ ਮਹਲਾ ਚੌਥਾ ਸੇਵਕ ਸਿੱਖ ਪੂਜਣ ਸਭਿਆਵ ਸਭ ਗਾਵ ਹੈ ਹਰ ਹਰ ਉਤਮ ਬਾਣੀ ਗਾਵਿਆ ਸੁਣਿਆ ਤਿਨਕਾਰ ਥਾਏ ਪਾਵ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਸੇਵਕ ਸਿੱਖ ਪੂਜਣ ਸਭਿਆਵ ਸਭ ਗਾਵ ਹੈ ਹਰ ਹਰਿ ਉਤਮ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਏ ਭਾਵ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਬੋਲੋ ਭਾਈ ਹਰ ਕੀਰਤ ਹਰ ਭਵਜਲ ਤੀਰਥ ਹਰ ਦਾਰ ਤਿਨਕੀ ਉਤਮ ਬਾਤ ਹੈ ਸੰਤੋ ਹਰ ਕਥਾ ਜਿਨ ਜਨਹੋ ਜਾਨੀ ਰਹਾਉ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਜੋਜ ਵੇਦਾਨੀ ਜਾਨ ਨਾਨਕ ਆਪ ਮਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਉਹਾ ਹਰ ਭਾਨੀ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਜੋਜ ਵੇਦਾਨੀ ਜਨ ਨਾਨਕ ਆਪ ਮਲਾਏ ਸੋਈ ਹਰ ਮਿਲਸੀ ਅਵਰ ਸਭ ਤਿਆਗ ਉਹਾ ਹਰ ਭਾਨੀ
ਓਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹੇ ਪ੍ਰਾਣੁਨਾਥ ਗੋਵਿੰਦੇ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣੇ ਕਰੁਣਾਮੈਂ ਸਭ ਦੁੱਖ ਹਰੋ ਹੇ ਸ਼ਰਨ ਜੋਗ ਦਿਆਲੇ ਦੀਨਾਨਾਥ ਮਾਇਆ ਕਰੋ ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ ਗੁਰੂ ਰੁਖਸਤ ਸਿੰਘ ਜੀਓ ਸਨਿਮਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਖਸ਼ਿਸ਼ ਭਰਿਆ ਹੁਕਮਨਾਮਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੈ ਦਨਾ ਸ੍ਰੀ ਰਾਗ ਅੰਦਰ ਇਸ ਵਿੱਚ ਮਨ ਦੀ ਉਸ ਸ਼ਕਤੀ ਦਾ ਜ਼ਿਕਰ ਕੀਤਾ ਹੈ ਮਨਨ ਸ਼ਕਤੀ ਮੰਨਣਾ ਇਸ ਦੇ ਸਮੂਹ ਨੂੰ ਹੀ ਮਨ ਕਹਿੰਦੇ ਨੇ ਜੋ ਮੈਂ ਮੰਨਿਆ ਉਹ ਮੇਰੇ ਮਨ ਵਿੱਚ ਹੈ ਜੋ ਮੈਂ ਨਹੀਂ ਮੰਨਿਆ ਉਹ ਮੇਰੇ ਮਨ ਵਿੱਚ ਨਹੀਂ। ਮਨਨ ਸ਼ਕਤੀ ਦਾ ਮਜਮੂਆ, ਮਨਨ ਸ਼ਕਤੀ ਦਾ ਇਕੱਠ ਮਨ। ਮੈਂ ਫਿਰ ਅਰਜ਼ ਕਰਾਂ, ਜੋ ਜੋ ਮੈਂ ਖਾਧਾ ਹੈ ਭੋਜਨ, ਉਹ ਮੇਰਾ ਖੂਨ ਹੈ, ਉਹ ਮੇਰਾ ਮਾਸ ਤੇ ਚਰਬੀ ਹੈ। ਜੋ ਜੋ ਮੈਂ ਮੰਨਿਆ ਉਹ ਮੇਰਾ ਮਨ ਹੈ। ਜੋ ਮੈਂ ਮੰਨਿਆ ਨਹੀਂ ਉਹ ਮੇਰਾ ਮਨ ਨਹੀਂ ਹੈ, ਉਹ ਮੇਰੇ ਮਨ ਵਿੱਚ ਨਹੀਂ ਹੈ। ਇੰਜ ਕਹਿੰਦੇ ਮਨਨ ਸ਼ਕਤੀ ਦਾ ਮਜਮੂਆ, ਮਨਨ ਸ਼ਕਤੀ ਦੇ ਇਕੱਠ ਨੂੰ ਮਨ ਕਹਿੰਦੇ ਨੇ। ਵੇਖਿਆ ਹੈ ਮਨ ਨਹੀਂ ਮੰਨਦਾ ਤਾਂ ਉਹ ਮਨ ਵਿੱਚ ਨਹੀਂ ਹੈ। ਪੜਿਆ ਹੈ ਪਰ ਮਨ ਨਹੀਂ ਮੰਨਦਾ ਉਹ ਮਨ ਵਿੱਚ ਨਹੀਂ ਹੈ। ਸੁਣਿਆ ਹੈ ਪਰ ਮਨ ਨਹੀਂ ਮੰਨਦਾ ਉਹ ਮਨ ਵਿੱਚ ਨਹੀਂ ਹੈ। ਜੋ ਮਨ ਮੰਨਦਾ ਉਹ ਹੈ, ਜੋ ਮਨ ਨਹੀਂ ਮੰਨਦਾ ਉਹ ਮਨ ਦਾ ਹਿੱਸਾ ਨਹੀਂ ਬਣਦਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇੱਥੇ ਪ੍ਰਮਾਣ ਕਰਦੇ ਨੇ, ਮਹਾਨਤਾ ਉਹਨਾਂ ਦੀ ਏ ਹਰੀ ਦਰਦ ਚ ਉੱਤਮ ਉਹੀ ਨੇ, ਕਬੂਲ ਉਹੀ ਨੇ ਜੋ ਮੰਨਦੇ ਨੇ। ਇਹਦੀ ਥੋੜੀ ਜਿਹਾ ਮੈਂ ਆਪ ਜੀ ਦੇ ਸਾਹਮਣੇ ਤਸ਼ਰੀਹ ਰੱਖਦੇ ਹਾਂ। ਵਿਦਵਾਨਾਂ ਨੇ, ਆਤਮਦਰਸੀ ਲੋਕਾਂ ਨੇ ਮਨਨ ਸ਼ਕਤੀ ਦੇ ਚਾਰ ਭਾਗ ਕੀਤੇ ਨੇ। ਮੰਨਣ ਨੂੰ ਵੀ ਚਾਰ ਹਿੱਸਿਆਂ ਵਿੱਚ ਵੰਡਿਆ। ਮੰਨਦਾ ਹਾਂ ਮੈਂ ਪਰ ਮੈਂ ਕਿਉਂ ਮੰਨਦਾ ਉਸਨੂੰ, ਕਾਰਨ ਕੀ ਹੈ? ਉਸ ਕਾਰਨ ਕਰਕੇ ਮੰਨਣ ਦੇ ਵੱਖ ਵੱਖ ਰੂਪ ਹੋ ਜਾਣਗੇ। ਉਮੀਦ ਇਹ ਗੱਲ ਪਕੜਦੇ ਚਾਹੀਏ, ਮੰਨਣ ਦਾ ਕੋਈ ਇੱਕ ਕਾਰਨ ਨਹੀਂ ਹੋ ਸਕਦਾ, ਮੰਨਣ ਦੇ ਅਲੱਗ ਅਲੱਗ ਕਾਰਨ ਹੋ ਸਕਦੇ ਨੇ। ਤੋ ਵੱਖ ਵੱਖ ਕਾਰਨਾਂ ਕਰਕੇ ਖੇਡ ਸਾਰੀ ਧਰਮ ਪਰਮਾਤਮਾ ਦੀ ਹੈ। ਤੋ ਮੰਨਣ ਦੇ ਚਾਰ ਭਾਗ ਕਰ ਦਿੱਤੇ ਨੇ, ਚਾਰ ਹਿੱਸੇ ਕਰ ਦਿੱਤੇ ਨੇ। ਮੰਨਣਾ ਸਨੇਹ ਹੈ, ਮੰਨਣਾ ਪ੍ਰੇਮ ਹੈ, ਮੰਨਣਾ ਸ਼ਰਧੇ ਹੈ, ਸ਼ਰਧਾ ਹੈ, ਔਰ ਮੰਨਣਾ ਭਗਤੀ ਹੈ। ਕਿਧਰੇ ਮੇਰਾ ਮੰਨਣਾ ਭਗਤੀ ਤੇ ਖੜਾ ਹੈ, ਕਿਧਰੇ ਮੇਰਾ ਮੰਨਣਾ ਕੇਵਲ ਸ਼ਰਧਾ ਤੇ ਖੜਾ ਹੈ, ਕਿਧਰੇ ਮੇਰਾ ਮੰਨਣਾ ਪ੍ਰੇਮ ਤੇ ਖੜਾ ਹੈ, ਕਿਧਰੇ ਮੇਰਾ ਮੰਨਣਾ ਸਨੇਹ ਤੇ ਖੜਾ ਹੈ। ਕਾਰਨ ਅਲੱਗ ਅਲੱਗ ਹੈ, ਅਲੱਗ ਅਲੱਗ। ਵੈਸੇ ਤੇ ਕਿਸੇ ਮਨੁੱਖ ਨੂੰ ਵੀ ਅਸੀਂ ਮੰਨਦੇ ਹੋਵਾਂਗੇ ਤਾਂ ਕਾਰਨ ਅਲੱਗ ਅਲੱਗ ਹੋਣਗੇ। ਕਿਸੇ ਚੀਜ਼ ਨੂੰ ਵੀ ਮੰਨਦੇ ਹੋਵਾਂਗੇ ਕਾਰਨ ਅਲੱਗ ਅਲੱਗ ਹੋਣਗੇ, ਹਰ ਇੱਕ ਦੇ ਕਾਰਨ ਅਲੱਗ ਅਲੱਗ ਹੋਣਗੇ। ਉਸ ਕਰਕੇ ਮੰਨਣ ਦੀ ਦਿਸ਼ਾ ਹੋਰ ਦੀ ਹੋਰ ਬਣ ਜਾਂਦੀ ਹੈ। ਮੰਨਣਾ ਹੈ ਸਨੇਹ, ਮਨਨ ਸ਼ਕਤੀ ਨਿਵਾਣ ਦੀ ਤਰਫ ਜਾਂਦੀ ਹੈ ਤੇ ਸਨੇਹ ਪਦਾਰਥਾਂ ਨਾਲ ਆਉਂਦਾ ਹੈ। ਆਪਣੇ ਤੋਂ ਜੋ ਛੋਟਾ ਹੈ ਉਹਦੀ ਤਰਫ ਮਨਨ ਸ਼ਕਤੀ ਦਾ ਬਹਾਵ ਹੋਵੇ ਉਹ ਸਨੇਹ ਆਉਂਦਾ ਹੈ। ਇਹ ਬੱਚਿਆਂ ਦੀ ਤਰਫ ਹੋ ਸਕਦਾ ਹੈ, ਧਨ ਸੰਪਦਾ ਦੀ ਤਰਫ ਹੋ ਸਕਦਾ ਹੈ, ਪਦਾਰਥਾਂ ਦੀ ਤਰਫ ਹੋ ਸਕਦਾ ਹੈ। ਤੋ ਮੈਂ ਗੁਰੂ ਨੂੰ ਇਸ ਵਾਸਤੇ ਮੰਨਦਾ, ਮੈਨੂੰ ਕੁਝ ਪਦਾਰਥਾਂ ਦੀ ਲੋੜ ਹੈ, ਮੈਂ ਆਪਣੇ ਸਾਧਨਾ ਨਾਲ ਨਹੀਂ ਪੂਰਾ ਕਰ ਸਕਿਆ, ਗੁਰੂ ਪੂਰਾ ਕਰੇ। ਮੇਰੀਆਂ ਕੁਝ ਸਮੱਸਿਆਵਾਂ ਨੇ ਦੁਨਿਆਵੀ, ਉਹ ਮੇਰੇ ਆਪਣੇ ਯਤਨਾਂ ਨਾਲ ਨਹੀਂ ਹੱਲ ਹੋਈਆਂ, ਗੁਰੂ ਹੱਲ ਕਰੇ। ਮੇਰੇ ਕੁਝ ਮਸਲੇ ਨੇ, ਮੇਰੇ ਸਰੀਰ ਦੇ ਚ ਰੋਗ ਹੈ, ਕੁਝ ਆਰਥਿਕ ਔਕੜਾਂ ਨੇ, ਕੁਝ ਪਰਿਵਾਰਕ ਪਰੇਸ਼ਾਨੀਆਂ ਨੇ, تو میں اس کر کے گرو نو مندا او میریاں پروارک پریشانیاں دور کر دے وے، او میرے شریرک روگ دور کر دے وے، او میریاں آرتھک مشکلاں حل کر دے وے، اس تو علاوہ گرو نال مینو کوئی سمبندھ نہیں، اس تو علاوہ پرماتما نال میری کوئی سانجھ نہیں، بس اتنی ہی سانجھ ہے، وہ میرا شریر ٹھیک کر دے وے، وہ میرے آرتھک مسئلے حل کر دے وے، وہ میری سماجک اوکھڑا دور کر دے وے۔ گرو نو میں اس کر کے نہیں مندا کہ گرو مینو مہان لگدا ہے، گرو مینو اس واسطے مننا پی رہا ہے وہ میری آرتھک لوڑاں شاید پوریاں کر دے، وہ میری پروارک سمسیاواں شاید حل کر دے، وہ میرے شریرک روگ شاید، یہ شاید لفظ بھی جڑے ہوئے ہیں، اس طرح دا مننا سندے تے کھڑا ہوتا ہے، دفاڑ ہوتا ہے، سنکلپ وکلپ دوہاں تے کھڑا ہوتا ہے۔ اگر آرتھک اوکڑا، سماجک مسئلے، شریرک روگ حل نہیں ہوئے تو گرو پھر میں تینوں چھڑ سکدا، پھر کوئی اور گرو لباں گا، میں کوئی اور پرماتما لباں گا۔ منکھ نے پرماتما بھی بڑے بنائے نے، یہ بھی میں عرض کر دیا، ساڈے دیش نے تے 33 کروڑ تک گل مکائی، اے مسئلہ اس دیوتے تو حل نہیں ہوئے گا، اس تو ہوئے گا، میرا یہ مسئلہ اس تیرت تے حل نہیں ہوئے گا، اس تیرت تو ہوئے گا، میری یہ منگ اس گرو تو نہیں پوری ہوئے گی، اس گرو تو ہوئے، تو بدلو گرو، بدلو دیوتے، بدلو تیرت، بدلو عشق، کسے حد تک منکھ جس دا مننا صرف آرتھک لوڑاں تے کھڑا ہے، شریرک روگاں تے کھڑا ہے، سماجک مسئلیاں تے کھڑا ہے، وہ کسے ایک گرو دا ہو بھی نہیں سکتا، وہ تے بھٹکدا رہے گا، بھٹکدا رہے گا۔ اس طرح دے لوگ قریباً قریباً بھٹکتے دیکھے گئے نے اور بھٹک رہے ہیں۔ من دا میں اے گرو تینوں، پر منن دا کارن ہے تم میریاں آرتھک لوڑاں پوریاں کر دیں، تم میرے پروارک مسئلے حل کر دیں گا، تم میرے شریرک روگ دور کر دیں گا، یہ ہے منن دا کیول اتنا ہی کارن ہے۔ یہ مننا منکھ نو بلندیاں تے نہیں لے جا سکتا، یہ مننا منکھ نو مہان نہیں بنا سکتا، کیونکہ جس جس چیز نو مندا ہے وہ نیوان وچ، اس طرح دی منوت منکھ نو نیوان دے لے جائے گی، اچا نہیں کرے گی۔ تو اس طرح دے کارنا نو مکھ رکھ کے جو گرو نو مندے نے، پربھو نو مندے نے، انہاں دی صورت کدی اچھی نہیں آندی، انہاں دے جیون وچ کوئی کدی ادھیاتمک کرانتی گھٹ کے نہیں آندی، کیونکہ ادھیاتمک کرانتی گھٹن ہووے اس کر کے وہ مندے ہی نہیں، کارن نہیں ہے، کارن صرف دنیاوی ہے۔ اس طرح دا مننا منکھ نو دنیا وچ ہی رکھدا ہے، جگت وچ ہی رکھدا ہے، سنسار دے وچ ہی رکھدا ہے، اس طرح دا مننا منکھ نو اچا نہیں کرتا۔ یہ سب تو نیواں مننا ہے، اور اس طرح دی منوت پھر سن لینا منکھ نو اچا نہیں کرتی، منکھ نیویں دا نیواں ہی رہے گا، کیونکہ جو کچھ منگدا پیا منکھ تو نیواں ہے، سب کچھ نیواں ہے، پدارتھ منکھ تو تلے نے، منکھ بہت افضل ہے، اپنے تو وڈے نو من کے ہی منکھ وڈا ہو سکتا ہے، اپنے نو تو چھوٹے نو من کے، منن دا سمبندھ اس نال جوڑ کے منکھ چھوٹا ہوئے گا۔ گرو نو نہیں منتا پیا، یہ جڑے کارن نے، اصل دے اس دا منوت، اس دا مننا اس تے کھڑا ہے۔ ਇਹ ਬਹੁਤ ਵੱਡੀ ਗਿਣਤੀ ਹੈ ਦਰਗਾਹਾਂ ਦੀ ਜ਼ਿਆਰਤ ਕਰਨ ਵਾਲੇ, ਤੀਰਥਾਂ ਤੇ ਭਟਕਣ ਵਾਲੇ, ਦੇਵੀ ਦੇਵਤਿਆਂ ਨੂੰ ਮਨਾਉਣ ਵਾਲੇ, ਤਰ੍ਹਾਂ ਤਰ੍ਹਾਂ ਦੇ ਵਰਤ ਰੱਖਣ ਵਾਲੇ, ਪੁੰਨਿਆ ਮੱਸਿਆ ਦੇ ਚੱਕਰਾਂ ਚ ਪੈਣ ਵਾਲੇ, ਥਾਂ ਥਾਂ ਤੇ ਡੇਰੇ ਵੱਖ ਵੱਖ ਗੁਰੂਆਂ ਦੇ ਚ ਭਟਕਣ ਵਾਲੇ, ਇਨ੍ਹਾਂ ਦੀ ਮਨੌਤ ਬਸ ਇੱਥੇ ਖੜੀ ਏ। ਇਸ ਡੇਰੇ ਤੋਂ ਮੇਰੀ ਸ਼ਾਇਦ ਆਰਥਿਕ ਲੋੜਾਂ ਪੂਰੀਆਂ ਹੋ ਜਾਣ, ਇਸ ਸੰਤ ਤੋਂ ਸ਼ਾਇਦ ਮੇਰੇ ਸਰੀਰਕ ਰੋਗ ਦੂਰ ਹੋ ਜਾਣ, ਇਸ ਮਹਾਂਪੁਰਸ਼ ਤੋਂ ਸ਼ਾਇਦ ਮੇਰੇ ਸਮਾਜਿਕ ਮਸਲੇ ਹੱਲ ਹੋ। ਇਸ ਤਰ੍ਹਾਂ ਦੀ ਮਨੌਤ ਮੈਂ ਫਿਰ ਅਰਜ਼ ਕਰਾਂ, ਕਤਈ ਮਨੁੱਖ ਨੂੰ ਉੱਚਾ ਨਹੀਂ ਕਰਦੀ। ਸਾਰੀ ਜ਼ਿੰਦਗੀ ਕਿਸੇ ਕਾਰਨ ਨੂੰ ਲੈ ਕੇ ਜੋ ਗੁਰਦੁਆਰੇ ਆਉਂਦਾ, ਨੀਵੇਂ ਦਾ ਨੀਵਾਂ ਹੀ ਰਹਿੰਦਾ, ਬੁਲੰਦੀਆਂ ਨੂੰ ਉੱਚਾ। ਫਿਰ ਮੰਨਣ ਦਾ ਇੱਕ ਦੂਜਾ ਕਾਰਨ, ਇਹ ਗੁਰੂ ਤੂੰ ਮੈਨੂੰ ਚੰਗਾ ਲੱਗਦਾ, ਤੇਰੇ ਵਿਚਾਰ ਮੈਨੂੰ ਚੰਗੇ ਲੱਗਦੇ, ਤੇਰੇ ਬੋਲ ਮੈਨੂੰ ਚੰਗੇ ਲੱਗਦੇ, ਤੇਰੀ ਸੂਝ ਸਮਝ ਮੈਨੂੰ ਚੰਗੀ ਲੱਗਦੀ ਹੈ, ਮੈਂ ਮੰਨ ਲਾਂ। ਇਹ ਮੰਨਣਾ ਪ੍ਰੇਮ ਤੇ ਖੜਾ ਹੈ, ਇਹਦੇ ਚ ਕੁਛ ਰਸ ਵੀ ਆਉਂਦਾ ਹੈ। ਇਹ ਮੰਨਣਾ ਪਿਆਰ ਤੇ ਖੜਾ ਹੈ, ਇਹਦੇ ਕੁਛ ਰਸ ਦੀ ਧਾਰਾ ਵਗਦੀ ਹੈ। ਜਿਹੜਾ ਮੰਨਣਾ ਸਮਾਜਿਕ ਸਮੱਸਿਆਵਾਂ, ਆਰਥਿਕ ਲੋੜਾਂ ਤੇ ਸਰੀਰਕ ਰੋਗਾਂ ਦੀ ਨਿਵਿਰਤੀ ਤੇ ਖੜਾ ਹੈ ਮੰਨਣਾ, ਇਹਦੇ ਚ ਕੋਈ ਅਧਿਆਤਮਕ ਤਰੰਗ ਨਹੀਂ ਆਉਂਦੀ, ਕੋਈ ਰਸ ਨਹੀਂ ਆਉਂਦਾ। ਹੋ ਸਕਦਾ ਇਹਦੀ ਆਰਥਿਕ ਲੋੜਾਂ ਪੂਰੀਆਂ ਹੋ ਜਾਣ, ਹੋ ਸਕਦਾ ਇਸਦੇ ਪਰਿਵਾਰਕ ਮਸਲੇ ਹੱਲ ਹੋ ਜਾਣ, ਹੋ ਸਕਦਾ ਇਸਦਾ ਸਰੀਰਕ ਰੋਗ ਦੂਰ ਹੋ ਜਾਏ, ਪਰ ਸੁਰਤ ਜ਼ਮੀਨ ਤੇ ਹੀ ਰਹੇਗੀ, ਕੋਈ ਬੁਲੰਦੀਆਂ ਨੂੰ ਨਹੀਂ ਛੂਏਗੀ, ਇਹਦੇ ਜੀਵਨ ਦੇ ਕੋਈ ਪ੍ਰੇਮ ਦੀ ਤਰੰਗ ਨਹੀਂ ਪੈਦਾ ਹੋਵੇਗੀ। ਮੈਂ ਮੰਨਦਾ ਐ ਗੁਰੂ ਕਿਉਂਕਿ ਤੂੰ ਮੈਨੂੰ ਚੰਗਾ ਲੱਗਦਾ, ਮੈਂ ਮੰਨਦਾ ਕਿਉਂਕਿ ਤੇਰੇ ਵਿਚਾਰ ਬੜੇ ਸੁੰਦਰ ਨੇ, ਮੈਂ ਮੰਨਦਾ ਤੇਰੇ ਬੋਲਾਂ ਵਿੱਚ ਬੜੀ ਮਾਨਤਾ। ਇਹ ਮੰਨਣਾ ਭਾਵੇਂ ਬਹੁਤ ਬੁਲੰਦੀਆਂ ਤੇ ਨਾ ਲੈ ਜਾਏ, ਲੇਕਿਨ ਸਮਤਲ ਤੇ ਲਿਆਉਂਦਾ, ਸਮਤਲ ਔਰ ਰਸ ਵੀ ਪੈਦਾ ਕਰ ਦਿੰਦਾ, ਕੁਝ ਰਸ ਵੀ ਆਉਂਦਾ। ਕਮ ਸੇ ਕਮ ਐਸਾ ਮਨੁੱਖ ਉਸ ਜ਼ਮੀਨ ਤੋਂ ਉੱਚਾ ਤੇ ਉੱਠੇਗਾ, ਕਿਉਂਕਿ ਉਹ ਜਿਹੜਾ ਮੰਨਣਾ ਹੈ ਸਨੇਹ ਤੇ ਖੜਾ ਹੈ, ਸਨੇਹ ਪਸ਼ੂਆਂ ਵਿੱਚ ਵੀ ਆਉਂਦਾ ਹੈ, ਇਹ ਵੀ ਮੈਂ ਅਰਜ਼ ਕਰਾਂ, ਉਹ ਆਪਣੇ ਬੱਚਿਆਂ ਨਾਲ ਸਨੇਹ ਕਰ ਦੇਣਾ, ਉਹਨਾਂ ਤੋਂ ਛੋਟੇ। ਇਹ ਸਨੇਹ ਮੋਹ ਤੇ ਖੜਾ ਹੁੰਦਾ, ਇਹ ਮੰਨਣਾ ਮੋਹ ਤੇ ਖੜਾ ਹੁੰਦਾ। ਇੱਕ ਸੀਮਾ ਤੱਕ ਇਸ ਦੀ ਵੀ ਲੋੜ ਹੈ, ਅਗਰ ਮਨੁੱਖ ਦੇ ਅੰਦਰ ਮੋਹ ਨਾ ਹੋਵੇ ਤਾਂ ਬੱਚੇ ਪਲ ਨਹੀਂ ਸਕਦੇ। ਮਹਾਰਾਜ ਐਸਾ ਕਹਿੰਦੇ ਨੇ, ਕੁਰਬਾਨ ਕੀਤਾ ਕਿਸੇ ਵਿੱਚੋਂ ਜਿਨ ਮੋਹ ਮਿੱਠਾ ਲਾਇਆ, ਜਿਸਨੇ ਮੋਹ ਵਿੱਚ ਇਤਨੀ ਮਿਠਾਸ ਪਾ ਦਿੱਤੀ ਹੈ ਸਦਕੇ ਜਾਂਦੇ ਆ ਉਸ, ਨਹੀਂ ਤੇ ਬੱਚੇ ਤੇ ਬਿਲਕ ਬਿਲਕ ਕੇ ਤੜਪ ਜਾਣੇ ਸਨ, ਕਿਸਨੇ ਦੁੱਧ ਪਿਲਾਉਣਾ ਸੀ, ਕਿਸਨੇ ਸੰਭਾਲ ਕਰਨੀ ਸੀ, ਕਿਸਨੇ ਮੋਹ ਦੇ ਚੜੇ ਤੱਕ ਦੇਣਾ ਸੀ। ਇਹ ਸਭ ਸਿਲਸਿਲਾ ਮੋਹ ਕਰਕੇ ਚੱਲਦਾ, ਸਨੇਹ ਕਰਕੇ ਚੱਲਦਾ। ਮਨ ਦੇ ਤੇ ਅਸੀਂ ਬੱਚੇ ਨੂੰ ਵੀ ਹਾਂ, ਪਰ ਇਹ ਮਨੋਤ ਨਿਵਾਣ ਦੀ ਤਰਫ ਜਾਂਦੀ। ਬੱਚਾ ਸਾਨੂੰ ਮੰਨਦਾ ਹੈ ਕਿ ਨਹੀਂ ਮੰਨਦਾ, ਇਹਦੀ ਅਸੀਂ ਚਿੰਤਾ ਵੀ ਨਹੀਂ ਕਰਦੇ, ਅਸੀਂ ਉਸ ਬੱਚੇ ਨੂੰ ਮੰਨਦੇ ਹਾਂ। ਉਸ ਮਾਸੂਮ ਬੱਚੇ ਨੂੰ ਤਾਂ ਕੁਝ ਪਤਾ ਹੀ। ਇਹ ਮੰਨਣਾ ਮੇਰੀ ਮਨੋਤ ਤੇ ਖੜਾ ਹੈ, ਇਹ ਮੰਨਣਾ ਬੱਚੇ ਦੀ ਮਨੋਤ ਤੇ ਨਹੀਂ ਖੜਾ। ਇਹ ਮੰਨਣਾ ਮੇਰਾ ਧਨ ਦੇ ਲੋਭ ਤੇ ਖੜਾ ਹੈ, ਧਨ ਮੈਨੂੰ ਮੰਨਦਾ ਹੈ ਨਹੀਂ ਮੰਨਦਾ, ਇਹਦਾ ਕੋਈ ਮਤਲਬ ਹੀ ਨਹੀਂ, ਇਹ ਧਨ ਮੰਨ ਵੀ ਨਹੀਂ ਸਕਦਾ। भगत कबीर कहते ने खसम मरे तो नार ना रोवे, माया दा पति पदार्थां दा पति मकान दा मालक दुकान दा मालक धन संपदा दा मालक जे मर जाए मकान नहीं रोंदा, दुकान नहीं रोंदी, धन नहीं रोंदा, तिजोरी नहीं रोंदी भी मैनू संभालण वाला मर गया है। घर दे सोना चांदी जेवर पहने जिन्हां दा मालक सी ओ नहीं रोंदे, भावे मालक बने होया सी कसम बने होया सी पर ओ नार माया ते नहीं रोंदी, ना मकान रोंदा ना दुकान इस नूं रोंदी है ना धन संपदा रोंदी ना ही गहना गट्टा। कसम मरे तो नार ना रोवे, क्यों? उस रखवारो और ही और है, उसका मालिक फौरन कोई होर बन जाता है, पुत्र बन जाता है, पोतरा बन जाता है, ते जे कोई नहीं ते होर सके संबंधी बन जाते ने, ते जे वो भी नहीं है ते गौरमेंट संभाल लेंदी। मकान निखसमा नहीं रहिंदा, दुकान निखसमी नहीं रहिंदी, धन संपदा निखसमी नहीं रहिंदी, फौरन दूसरा खसम मिल जाता। खसम मरे तो नार ना रोवे, उस रखवारो और ही होवे, ये मनना सिर्फ मनुख दी मनोत ते खड़ा है। मकान इसनू नहीं मनदा, दुकान इसनू नहीं मनदी, पदार्थ इसनू नहीं मनदे, ये मनदा, ये सारे दा सारा मनना मोह कहलांदा है। पर हे गुरु तेरे विचार मैनू चंगे लगदे, तू मैनू चंगा लगदा, ये मनना प्रेम ते खड़ा है। इहदे च हिरदे की कुछ शुद्धि हो जाती है ते कुछ रस भी आण लग पैंदा, कोई रस की धारा भी बहण लग पैंदी। मैं अर्ज करा अगर कोई मनुख पाठ कर रहा है तो फौरन दिस पेगा कि मोह करके स्नेह करके पाठ कर रहे है, ये प्रेम करके कर रहे है, ये मोह करके स्नेह करके कीर्तन कर रहे है, ये प्रेम करके कर रहे है, ये मोह करके स्नेह करके गुरुद्वारे जा रहे है, ये प्रेम करके जा रहे है। चाल दस देगी, संगत दे उठना बैठना दस देगा, पाठ करन दा ढंग दस देगा, कीर्तन की झलक दस देगी। कीर्तन करन दे पिछे कारण की है, कीर्तन सुनन दे पिछे कारण की है, गुरुद्वारे आन दे पिछे कारण की है, कथा कीर्तन सुनन ते करन दे पिछे कारण की है। मनना मंगते खड़ा है, मनना सनेते खड़ा है, मनना मोहते खड़ा है, ऐसा मनना मनुख की समझ नूं सुरत नूं उच्चा नहीं कर सकता, क्योंकि जिस जिस नूं मनदा पे इस तो छोटे ने, इस तो थले ने। उम्मीद ए गल पकड़ दे चाहिए। दूसरा मनना, हे गुरु तेरी बाणी मैनू बहुत चंगी लगदी, तेरे विचार मैनू बहुत चंगे लगदे, तू मैनू बहुत चंगा लगदा, जब तू ही मैं चंगा लगदा तो हुण मैं होर की मंगा। ये मनना प्रेम ते खड़ा है, इहदे च रस भी हुंदा है, इहदे च थोड़ी गहराई भी आउंदी है, लेकिन यह मनना भी मनुख नूं बराबरी दे तल ते ते ले आउंदा है। मनुख दे अंदर शौक पैदा आउंदा है, मैं हुण गुरु जैसा बनना है। अगर यह मनना प्रेम ते खड़ा है, यह मनुख केसा ते कैंची नहीं फेर सकता, क्योंकि गुरु इसनूं पसंद ही नहीं करता। अगर यह मनना प्रेम ते खड़ा है तो यह रहत बैत दा त्यागी नहीं हो सकता। अगर यह मनना प्रेम ते खड़ा है तो ये अमृत वेले उठेगा, क्योंकि गुरु कहिंदा अमृत वेले उठ। ਇਹ ਮੰਨਣਾ ਸਤਸੰਗ ਤੇ ਖੜਾ ਹੋਵੇਗਾ, ਇਹ ਦੋ ਵਕਤ ਸਤਸੰਗ ਕਰੇਗਾ, ਕਿਉਂਕਿ ਗੁਰੂ ਐਸਾ ਹੁਕਮ ਕਰਦਾ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਬ੍ਰਿਗ ਜੀਵੇ ਬ੍ਰਿਗ ਜੀਵ, ਲਾਨਤ ਹੈ ਉਹਨਾਂ ਤੇ ਜੋ ਸੰਗਤ ਵਿਚ ਆਏ ਨੇ। ਗੁਰੂ ਰਾਮਦਾਸ ਫਿਟਕਾ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਬ੍ਰਿਗ ਜੀਵੇ ਲਾਨਤ ਹੈ ਉਹਨਾਂ ਦੇ ਜੀਵਨ, ਲਾਨਤ ਹੈ ਉਹਨਾਂ ਦੇ ਜੀਵਨ। ਉਹ ਲਾਨਤਾਂ ਆਪਣੇ ਤੇ ਨਹੀਂ ਪਵਾਵੇਗਾ। ਗੁਰੂ ਮੈਂ ਆਉਣਾ, ਤੇਰੇ ਬੋਲ ਚੰਗੇ ਲੱਗਦੇ, ਤੂੰ ਜੋ ਕੁਛ ਵੀ ਕਹਿੰਦਾ ਮੇਰੀ ਭਲਾਈ ਲਈ ਕਹਿੰਦਾ, ਤੇਰਾ ਜੋ ਵੀ ਉਪਦੇਸ਼ ਸੰਦੇਸ਼ ਹੈ ਬੜਾ ਪਿਆਰਾ ਹੈ, ਬੜਾ ਮਿੱਠਾ ਹੈ। ਇਹ ਮਨੁੱਖ ਨੂੰ ਸਮਤਲ ਤੇ ਲਿਆਂਦਾ, ਥੋੜਾ ਜਿਹਾ ਉੱਚਾ ਕਰਦਾ। ਲੇਕਿਨ ਇੱਕ ਹੋਰ ਤਲ ਹੈ, ਜਿਹੜਾ ਮੰਨਣਾ ਪਦਾਰਥਾਂ ਦੇ ਤਲ ਤੇ ਖੜਾ ਸੀ ਉਹ ਇੱਕ ਰੰਗੀ ਸੀ, ਇੱਕ ਪਾਸੇ ਸੀ। ਮੈਂ ਤੇ ਮਕਾਨ ਨਾਲ ਮੋਹ ਕਰਦਾ, ਪਿਆਰ ਕਰਦਾ, ਮਕਾਨ ਮੇਰੇ ਨਾਲ ਨਹੀਂ ਕਰਦਾ। ਮੈਂ ਤੇ ਧਨ ਨਾਲ ਮੋਹ ਕਰਦਾ, ਪਿਆਰ ਕਰਦਾ, ਉਹ ਨਹੀਂ ਕਰਦਾ ਮੈਂ। ਮੈਂ ਤੇ ਦੁਕਾਨ ਨਾਲ, ਮਹਿਲ ਮਾੜੀਆਂ ਨਾਲ, ਜਾਇਦਾਦ ਨਾਲ ਬੜਾ ਪਿਆਰ ਕਰ ਰਿਹਾ, ਉਹ ਮੇਰੇ ਨਾਲ ਨਹੀਂ ਕਰਦਾ। ਉਹ ਮੇਰੇ ਕੋਲ ਚਲੀਆਂ ਜਾਣ ਮਹਿਲ ਮਾੜੀਆਂ ਤੋਂ ਮੈਂ ਰੋਣਾ, ਤੇ ਜੇ ਮੈਂ ਖਤਮ ਹੋ ਜਾਵਾਂ ਤੇ ਨਾ ਮਕਾਨ ਰੋਂਦਾ ਨਾ ਮਹਿਲ ਮਾੜੀਆਂ ਰੋਂਦਾ। ਇੱਕ ਰੰਗੀ ਹੈ, ਇੱਕ ਪਾਸੇ ਹੈ, ਇੱਕ ਤਰਫਾ। ਧਨ ਦਾ ਦਿਵਾਲਾ ਨਿਕਲ ਜਾਏ, ਚਲਾ ਜਾਏ, ਮੈਂ ਰੋਣਾ, ਮੈਂ ਚਲਾ ਗਿਆ, ਧਨ ਨਹੀਂ ਰੋਂਦਾ। ਇੱਕ ਪਾਸਾ ਹੈ, ਇੱਕ ਰੰਗੀ ਹੈ, ਇੱਕ ਪਾਸੇ ਪ੍ਰੀਤ ਹੈ। ਇਹ ਮੰਨਣਾ ਇੱਕ ਪਾਸੇ, ਮੈਂ ਮਕਾਨ ਨੂੰ ਮੰਨਦਾ ਪਿਆਰ ਕਰਕੇ, ਮਕਾਨ ਮੈਨੂੰ ਨਹੀਂ ਮੰਨਦਾ। ਮੈਂ ਧਨ ਨੂੰ ਮੰਨਦਾ, ਬਹੁਤ ਮੰਨਦਾ, ਉਹ ਮੈਨੂੰ ਨਹੀਂ ਮੰਨਦਾ। ਮੈਂ ਮਹਿਲ ਮਾੜੀਆਂ ਨੂੰ ਮੰਨਦਾ, ਹਰ ਵਕਤ ਯਾਦ ਚ ਰਹਿੰਦੀਆਂ, ਕਿਉਂਕਿ ਮੰਨਦਾ। ਮੈਂ ਫਿਰ ਅਰਜ਼ ਕਰਾਂ, ਮੰਨਣ ਦੇ ਵੱਖ ਵੱਖ ਕਾਰਨ, ਉਹ ਮੈਨੂੰ ਨਹੀਂ ਮੰਨਦਾ। ਜੈਸੇ ਮੈਂ ਕਹਿੰਦਾ ਹੇ ਗੁਰੂ ਮੈਂ ਤੈਨੂੰ ਮੰਨਦਾ, ਆਰਥਿਕ ਲੋੜਾਂ ਕਰਕੇ ਨਹੀਂ ਮੰਨਦਾ, ਤੂੰ ਮੈਨੂੰ ਪਿਆਰਾ ਲੱਗਦਾ ਇਸ ਕਰਕੇ ਮੰਨਦਾ। ਮੈਂ ਕੋਈ ਸਮਾਜਿਕ ਸਮੱਸਿਆਵਾਂ ਕਰਕੇ ਤੈਨੂੰ ਨਹੀਂ ਮੰਨਦਾ, ਤੇਰੇ ਬੋਲ ਬੜੇ ਮਧੁਰ ਲੱਗਦੇ ਨੇ ਇਸ ਕਰਕੇ ਮੰਨਦਾ। ਮੇਰਾ ਸਰੀਰ ਰੋਗੀ ਉਹ ਤੂੰ ਦੂਰ ਕਰ ਦੇਵੇਂਗਾ, ਮੈਂ ਕੋਈ ਇਸ ਕਰਕੇ ਨਹੀਂ ਮੰਨਦਾ, ਤੇਰੇ ਬੋਲ ਚੰਗੇ ਲੱਗਦੇ ਨੇ, ਮੈਂ ਇਸ ਕਰਕੇ ਮੰਨਦਾ, ਤੂੰ ਮੈਨੂੰ ਪਿਆਰਾ ਲੱਗਦਾ। ਇਹ ਮੰਨਣਾ ਪ੍ਰੇਮ ਤੇ ਖੜਾ। ਔਰ ਜਦ ਮਨੁੱਖ ਦੇ ਅੰਦਰ ਇਸ ਤਰ੍ਹਾਂ ਦਾ ਪਿਆਰ ਪੈਦਾ ਹੁੰਦਾ, ਤਾਂ ਇਸ ਤੋਂ ਕਈ ਗੁਣਾ ਵੱਧ ਪਿਆਰ ਗੁਰੂ ਦਿੰਦਾ। ਇਹ ਦੋ ਤਰਫੀ ਪ੍ਰੀਤ ਹੋ ਜਾਂਦੀ, ਇਹ ਦੋ ਤਰਫੀ ਸੰਬੰਧ ਹੋ ਜਾਂਦਾ। ਜੈਸੇ ਭਾਈ ਗੁਰਦਾਸ ਕਹਿੰਦੇ ਨੇ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ। ਤੂੰ ਇੱਕ ਕਦਮ ਤੇ ਚੱਲ, ਬਾਕੀ ਸਾਰੇ ਕਦਮ ਪ੍ਰਭੂ ਚਲੇਗਾ, ਗੁਰੂ ਚਲੇਗਾ। ਭੀੜ ਦੇ ਵਿੱਚ ਅਗਰ ਬੱਚਾ ਮਾਂ ਦਾ ਹੱਥ ਕਿਧਰੇ ਛੁਡਾ ਬੈਠਾ, ਗੁੰਮ ਹੋ ਗਿਆ, ਰੋ ਰਿਹਾ, ਜ਼ਾਰੋ ਜ਼ਾਰ ਰੋ ਰਿਹਾ, ਮਾਂ ਮਾਂ ਕਰ ਰਿਹਾ, ਮਾਂ ਨੂੰ ਲੱਭ ਰਿਹਾ, ਪਰ ਮਾਂ ਵੀ ਰੋ ਰਹੀ ਹੈ, ਉਹ ਵੀ ਲੱਭ ਰਹੀ ਹੈ, ਪਤਾ ਨਹੀਂ ਕਿੱਥੇ ਖੋ ਗਿਆ, ਹੱਥ ਛੁਡਾ ਕੇ ਪਤਾ ਨਹੀਂ ਕਿੱਥੇ ਚਲਾ। ਹੁਣ ਬੜੇ ਧਿਆਨ ਨਾਲ ਸੁਣਨਾ, ਅਗਰ ਸਿਰਫ ਬੱਚਾ ਹੀ ਰੋਵੇ ਤੇ ਬੱਚਾ ਹੀ ਲੱਭੇ, ਇਸ ਬੱਚੇ ਨੂੰ ਮਾਂ ਨਹੀਂ ਮਿਲ ਸਕਦੀ, ਕਿਉਂਕਿ ਬੱਚਾ ਵੀ ਲੱਭ ਰਿਹਾ, ਮਾਂ ਵੀ ਲੱਭ ਰਹੀ ਹੈ, ਬੱਚਾ ਵੀ ਰੋ ਰਿਹਾ, ਮਾਂ ਵੀ ਰੋ ਰਹੀ ਹੈ, ਪਰ ਬੱਚੇ ਨਾਲੋਂ ਜ਼ਿਆਦਾ ਬਿਲਕ ਬਿਲਕ ਕੇ ਰੋ ਰਹੀ ਹੈ। ਜਦ ਕੋਈ ਦਿਲ ਦੀ ਗਹਿਰਾਈਆਂ ਚ ਇੱਕ ਦਫਾ ਪਰਮਾਤਮਾ ਨੂੰ ਯਾਦ ਕਰਦਾ, ਪਰਮਾਤਮਾ ਕਰੋੜਾਂ ਦਫਾ ਯਾਦ ਕਰਦਾ। یہ دو طرفی گل ہے، یک طرفی نہیں ہے. بھائی صاحب بھائی گرداس جی اس کا اپنے عالمانہ ڈھنگ نال نکھیڑا بھی کرتے ہیں. دیپک پہ آوت پتنگ بریت ریت کر، دیپک مہا وپریت ملے جا رہا ہے. روشنی دے پیار دا مارا ہویا، سوہپن دے پیار دا مارا ہویا، خوبصورتی ساری روشنی ہے، سوہپن سارا اگ تے کھڑا ہے، کرانتی ساری چہرے دی اگ تے کھڑی ہے. تے بھی میں ہر تت دی اپنی اپنی مہانتا ہے، پنج تتاں دی اپنی اپنی مہانتا ہے. اگ کر کے جٹھر اگنی دی وشیل کریا کر کے چہرہ خوبصورت ہے، کرانتیکاری ہے، پربھاوشالی ہے. لیکن پتنگا بس سیدھا اگ دی روشنی تے ہی نشاور ہوتا ہے، بڑی خوبصورت لگتی اس، جتھوں روشنی آ رہی ہے صدقے ہو جاتا ہے، قربان ہو جاتا ہے، جل مرد ہے. بھائی صاحب کہندے نے پریت دا ماریا ہویا آیا ہے، پرکرما پیا کرتا ہے اور دیوا جلا دیندا ہے. پتنگے نو دیوے دی روشنی نال پیار ہے، دیوے نو پتنگے نال نہیں، ایک انگی ہے. ایک پریت کرن واسطے آیا ہے، ایک نچھاور ہون واسطے آیا ہے، دوجا اس نو ختم کر دیندا ہے. پیار دے بدلے انہوں ملتا ہے اے حادثہ، اے چوٹ، اے موت. دوسرا ادھارن دیندے نے بھائی صاحب، پل چل آوت کمل پہ سنے کر، کمل سمپٹ وان پران پر ہار ہے، بھورا پریم دا مارے ہویا کمل دے پل پہ آ گیا، بیٹھ گیا، ڈب گیا اودی مہک دے چ، اودے رس دے چ. لیکن کمل اپنی پنکھڑیاں آہستہ آہستہ بند کر رہے ہیں، سندیا ہو گئی ہے، اودا پریم او لین ہے، نہیں اٹھتا، نہیں جانتا، نہیں اڑتا. وہ پنکھڑیاں جیسے سخت ہو کے بند ہوندیاں نے، اندر اس دا دم گھٹ جاندا ہے، آکسیجن اس نو ملدی نہیں، مر جاندا ہے، مر جاتا ہے. بھورے نے کمل نال پیار کیتا، کمل نے نہیں کیتا. من بچ کرم جل مین لیو لین گت، بچھرت راکھ نہ سکت گہگار ہے. پورن من تن کر کے مچھی پانی وچ لین ہے، پانی اس دا جیون ہے، پانی نال پیار ہے. لیکن مچھیرے نے پکڑ لیا، جال وچ پھسا لیا، باہر کڈ لیا، تڑپ دی ہے، تڑپ دے ہویا کہندی ہے پانی میں تیرے تو بنا نہیں رہ سکتی، پر پانی کہندا ہے میں تیرے تو بنا رہ سکتا، جا تو ایک بس. ایک انگی پریت، ایک انگی پریت. مچھی تڑپ تڑپ کے دستی ہے، اے پانی تو میرا جیون ہے، میں تیرے تو بنا نہیں رہ سکتی، پر پانی کہندا ہے مچھلی تو میرا جیون نہیں ہے، میں تیرے تو بنا رہ سکتا، جا تو ایک بس. ایک انگی پریت، یک طرفی پریت. من بچ کرم جل مین لیو لین گت، بچھڑت راکھ نہ سکت گہ ڈار ہے، دکھ دائی پریت کی ریت کے مرے نہ ٹرے، گر سکھ سکھ دائی پریت کیوں بسار ہے. یک طرفا پریت نہ مچھی چھوڑ دی ہے، نہ بھورا چھوڑ دا ہے، نہ پتنگا چھوڑ دا ہے. اے گر سکھے دو طرف ہی پریت، تو ایک قدم چلتے گرو کروڑا قدم چل رہا ہے، اس طرح کی پریت تو کیوں چھوڑی ہوئی ہے، اس پریت دا تو کیوں تیاگ کیتا ہوا ہے. ਤੇ ਤੇਰੇ ਨਾਲੋਂ ਪ੍ਰੀਤ ਪਿਆਰ ਮਛਲੀ ਵਿੱਚ ਪੌਰੇ ਵਿੱਚ ਪਤੰਗੇ ਵਿੱਚ ਬਹੁਤ ਜ਼ਿਆਦਾ, ਭਾਵੇਂ ਇੱਕ ਆਉਂਦੀ ਹੈ ਪਰ ਦੋ ਤਰਫੀ ਪਿਆਰ ਹੈ। ਤੂੰ ਥੋੜਾ ਪਿਆਰ ਕਰ, ਕਈ ਗੁਣਾ ਵੱਧ ਮਿਲਦਾ। ਬਸ ਸਿਰਫ ਤੂੰ ਇਤਨਾ ਹੀ ਕਰਨਾ ਹੈ, ਗੁਰੂ ਮੈਂ ਤੇਰੇ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਹੀ ਪਿਆਰ ਦਾ ਜਨਮ ਹੁੰਦਾ ਹੈ, ਉਂਝ ਨਹੀਂ ਹੁੰਦਾ। ਤੂੰ ਮੈਨੂੰ ਬਹੁਤ ਚੰਗਾ ਲੱਗਦਾ ਹੈ, ਤੇਰੇ ਵਿਚਾਰ ਮੈਨੂੰ ਬਹੁਤ ਚੰਗੇ ਲੱਗਦੇ ਨੇ, ਤੇਰੇ ਸ਼ਬਦ ਮੈਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਤੇਰੇ ਬੋਲ ਮੈਨੂੰ ਬਹੁਤ ਅੱਛੇ ਲੱਗਦੇ ਨੇ, ਤੂੰ ਮੈਨੂੰ ਬਹੁਤ ਚੰਗਾ ਲੱਗਦਾ। ਤੇ ਮੈਂ ਫਿਰ ਅਰਜ਼ ਕਰਾਂ, 90% ਮਨੁੱਖ ਆਪਣੇ ਬੋਲਾਂ ਵਿੱਚ ਪ੍ਰਗਟ ਆਉਂਦਾ। ਇਸ ਲਫ਼ਜ਼ ਨੂੰ ਵੀ ਇਸ ਅਵਸਥਾ ਨੂੰ ਵੀ ਦੁਹਰਾ ਦਿਆਂ, ਕਿਸੇ ਨੂੰ ਵੇਖਣ ਨਾਲ ਕੁਛ ਵੀ ਨਹੀਂ ਪਤਾ ਚੱਲਦਾ ਕਿ ਰਜੋ ਗੁਣੀ ਹੈ, ਤਮੋ ਗੁਣੀ ਹੈ ਕਿ ਸਤੋ ਗੁਣੀ ਹੈ, ਮੂਰਖ ਹੈ ਕਿ ਸਿਆਣਾ ਹੈ, ਆਸਤਿਕ ਹੈ ਕਿ ਨਾਸਤਿਕ ਹੈ, ਪੜ੍ਹਾ ਲਿਖਾ ਹੈ ਕਿ ਅਨਪੜ੍ਹ ਹੈ, ਸੱਭੇ ਹੈ ਕਿ ਅਸੱਭੇ ਮਨੁੱਖ ਹੈ। ਸੱਭੇ ਉਸਨੂੰ ਕਹਿੰਦੇ ਨੇ ਸਭਾ ਵਿੱਚ ਬੈਠਣ ਦਾ ਢੰਗ ਹੈ, ਮਹਿਫਿਲ ਵਿੱਚ ਬੈਠਣ ਦਾ ਢੰਗ ਹੈ, ਇਹਦੇ ਕੋਲ ਤਹਿਜ਼ੀਬ ਹੈ। ਸਭਾ ਵਿੱਚ ਬੈਠਣ ਦਾ ਢੰਗ ਨਹੀਂ ਹੈ, ਇਹ ਅਸੱਭੇ ਮਨੁੱਖ ਹੈ। ਹਿੰਦੀ ਦਾ ਸ਼ਬਦ ਅਸੱਭੇ ਹੈ, ਇਹਨੂੰ ਸਭਾ ਵਿੱਚ ਬੈਠਣ ਦਾ, ਸਭਾ ਵਿੱਚ ਗੁਫ਼ਤਗੂ ਕਰਨ ਦਾ ਢੰਗ ਨਹੀਂ ਹੈ। ਤੋ ਮੈਂ ਅਰਜ਼ ਕਰਾਂ, ਵੇਖਣ ਨਾਲ ਤੇ ਕੁਛ ਵੀ ਨਹੀਂ ਪਤਾ ਚੱਲਦਾ ਇਹ ਮਨੁੱਖ ਕੀ ਹੈ। ਉਹ ਜਦ ਬੋਲਦਾ ਹੈ, 5-10 ਦਿਨ ਉਸਦੀ ਸੰਗਤ ਕਰੀਏ ਤੇ ਉਹਦੇ ਕੋਲ ਜੋ ਸੁਣਦੇ ਰਹਾਂਗੇ, ਉਹਦੇ ਰਾਹੀਂ ਉਸਦਾ ਅੰਦਰ ਦਾ ਸਭ ਕੁਝ ਬਾਹਰ ਪ੍ਰਗਟ ਹੋ ਜਾਂਦਾ। ਬੋਲਤ ਹੀ ਪਹਿਚਾਨੀ ਹੈ, ਸਾਧ ਅਸਾਧ ਕੋ ਥਾਟ, ਅੰਤਰ ਕੀ ਕਰ ਨਹੀਂ ਸਵੇ, ਨਿਕਸੇ ਮੁਖ ਕੀ ਬਾਤ। ਜੋ ਕੁਛ ਮਨੁੱਖ ਦਿਖਾਈ ਦੇ ਰਿਹਾ, ਮਨੁੱਖ ਉਹ ਕੁਛ ਨਹੀਂ ਹੈ। ਮਨੁੱਖ ਦੇ 10-20 ਦਿਨ ਬੋਲ ਸੁਣੋ, ਉਸਦੀ ਸੰਗਤ ਕਰੋ, ਉਹ ਆਪਣੇ ਬੋਲਾਂ ਦੇ ਚੌਦੇ ਬੋਲ ਸਭ ਕੁਝ ਦੱਸ ਦੇਣਗੇ, ਉਹਦੀ ਗੁਫ਼ਤਗੂ ਸਭ ਕੁਝ ਦੱਸ ਦੇਗੀ ਇਹ ਬੰਦਾ ਕੀ ਹੈ। ਬੋਲਤ ਹੀ ਪਹਿਚਾਣੀ ਹੈ, 90% ਮਨੁੱਖ ਆਪਣੇ ਬੋਲਾਂ ਦੇ ਰਾਹੀਂ ਪ੍ਰਗਟ ਆਉਂਦਾ ਹੈ। 100% ਪਰਮਾਤਮਾ ਗੁਰੂ ਆਪਣੇ ਸ਼ਬਦਾਂ ਚ ਪ੍ਰਗਟ ਆਉਂਦਾ, ਆਪਣੇ ਬੋਲਾਂ ਚ ਪ੍ਰਗਟ ਆਉਂਦਾ। ਗੁਰੂ ਕੀ ਹੈ, ਉਹਦੇ ਬੋਲ ਦੱਸਣਗੇ। ਇਸ ਵਾਸਤੇ ਜਦ ਬੋਲ ਹੀ ਸਭ ਕੁਝ ਦੱਸਣਗੇ ਤਾਂ ਫਿਰ ਬੋਲ ਹੀ ਗੁਰੂ ਨੇ। ਅਸੀਂ ਕਹਿੰਦੇ ਹਾਂ ਦਸਮ ਪਿਤਾ ਨੇ ਧੰਨ ਗੁਰੂ, ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਬਾਣੀ ਨੂੰ ਗੁਰਗੱਦੀ ਦਿੱਤੀ, ਰਸਮੀ ਦਿੱਤੀ ਹੋਵੇਗੀ ਬਾਣੀ ਗੁਰੂ ਸ਼ੁਰੂ ਤੋਂ ਹੈ। ਬੋਲ ਤੇ ਪਹਿਲੇ ਦੇ ਨੇ, ਸ਼ਬਦ ਗੁਰੂ ਸੁਰ ਤੋਂ ਦੁਨ ਚੇਲਾ, ਇੱਥੇ ਗੁਰੂ ਨਾਨਕ ਦੇ ਬੋਲ ਨੇ, ਪਹਿਲੇ ਪਾਤਸ਼ਾਹ ਦੇ ਬੋਲ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਇੱਥੇ ਕਲਗੀਧਰ ਤੋਂ ਪਹਿਲੇ ਦੇ ਬੋਲ ਨੇ। ਆਦ ਕਾਲ ਤੋਂ ਸ਼ਬਦ ਗੁਰੂ ਹੈ, ਬੋਲ ਗੁਰੂ ਹੈ, ਕਿਉਂਕਿ ਬੋਲ ਸੰਬੰਧ ਜੋੜ ਦੇਣਾ। 90% ਨਹੀਂ, 100% ਪਰਮਾਤਮਾ ਔਰ ਗੁਰੂ ਆਪਣੇ ਸ਼ਬਦਾਂ ਵਿੱਚ ਪ੍ਰਗਟ ਹੈ, ਬੋਲਾਂ ਵਿੱਚ ਪ੍ਰਗਟ ਹੈ। ਜਿਸ ਦਿਨ ਮੈਂ ਕਹਿੰਦਾ ਇਹ ਬੋਲ ਮੈਨੂੰ ਚੰਗੇ ਲੱਗਦੇ ਨੇ, ਬਸ ਹੁਣ ਮੈਨੂੰ ਗੁਰੂ ਚੰਗਾ ਲੱਗਦਾ। ਇਹ ਬੋਲ ਜਪਦੇ ਆ ਮੈਨੂੰ ਚੰਗੇ ਲੱਗਦੇ ਨੇ, ਪੜ੍ਹਦੇ ਆ ਮੈਨੂੰ ਚੰਗੇ ਲੱਗਦੇ ਨੇ, ਵਿਚਾਰ ਕਰਦੇ ਆ ਮੈਨੂੰ ਚੰਗੇ ਲੱਗਦੇ ਨੇ, ਗੁਰੂ ਮੈਨੂੰ ਚੰਗਾ ਲੱਗਦਾ। ਇੱਥੇ ਫਿਰ ਰਸ ਦੀ ਦੁਨੀਆ ਸ਼ੁਰੂ ਹੋ ਜਾਏਗੀ, ਕਿਉਂਕਿ ਹੁਣ ਮੇਰੇ ਮੰਨਣ ਦਾ ਕਾਰਨ ਪ੍ਰੇਮ ਹੈ, ਸਨੇਹ ਨਹੀਂ ਹੈ। ਮੇਰੇ ਮੰਨਣ ਦਾ ਕਾਰਨ ਕੋਈ ਦੁਨਿਆਵੀ ਮੰਗ ਨਹੀਂ ਹੈ, ਮੇਰੇ ਮੰਨਣ ਦਾ ਕਾਰਨ ਕੋਈ ਆਰਥਿਕ ਔਕੜਾਂ, ਸਰੀਰਕ ਰੋਗ, ਸਮਾਜਿਕ ਸਮੱਸਿਆਵਾਂ ਨਹੀਂ ਨੇ। ਮੇਰੇ ਮੰਨਣ ਦਾ ਕਾਰਨ ਪ੍ਰੇਮ ਹੈ। ਇੱਕ ਮੰਨਣ ਦਾ ਤੀਸਰਾ ਕਾਰਨ, ਹੇ ਗੁਰੂ ਤੂੰ ਬਹੁਤ ਉੱਚਾ ਹੈ, ਬਹੁਤ ਉੱਚਾ ਹੈ, ਮੈਂ ਨਹੀਂ ਸਮਝ ਸਕਦਾ। देखो बहुत महान है, बहुत महान है, मेरी समझ तो परे है, मेरी समझ तो परे है कि मनना हुण श्रद्धा ते खड़ा है। श्रद्धा मनुख नूं उच्चा कर दी है, ये भी मर्ज कर दी है। अगर किसी दे अंदर श्रद्धा नहीं ते आ रहे है गुरुद्वारे, इहदी जिंदगी कोई बुलंदियां नूं नहीं छूएगी, इहदा जीवन कोई ऊंचाइयां नूं नहीं छूएगा। जे अज तक 30-40 साल तो कोई गुरुद्वारे आ रहे है, कथा कीर्तन सुन रहे है, ते जिंदगी कोई उच्ची नहीं होई, जीवन विच कोई ऊंचाइयां दिसियां नहीं ने, सुरत ने बुलंदियां नूं छोया नहीं है, तो ये श्रद्धाहीन होवेगा, श्रद्धा नहीं होवेगा। जैसे असी मनदे हां हे गुरु तू इतना उच्चा है, इतना महान है, मेरी समझ तो परे। गुरु नू महान मनदिया ही श्रद्धा मनुख नू महान बनाण लग पैंदी है, श्रद्धा लो मनुख महान हो जांदा है। मेरे मनन दा कारण श्रद्धा है, मैनू समझ दे के कुछ नहीं आया गुरु, क्यों मेरी समझ तो उच्चा सी, मेरी पकड़ दे के नहीं आया, क्योंकि मेरी हत्थां दी शक्ति तो महान सी, मेरी समझ दे के कुछ नहीं आया। तू समरथ वड़ा मेरी मत थोरी, तू ते बड़ा समरथ शक्तिशाली, मेरी अकल बहुत छोटी। ये श्रद्धा का संबंध है, ये श्रद्धा का संबंध है, ये मनुख नो देवता बना देंदी है। मनन का संबंध प्रेम है, ये मनुख नो मनुख बना देंदा है। मैं फिर अर्ज करा, कोई कोई मनुख होंदा, सारे मनुख नहीं है, इस चक्कर च भी ना पैना। मनुखता उस दिन शुरू होंदी है जिस दिन मैं मनुख नो मनदा, सिर्फ इस करके ही मनदा क्योंकि मैं मनुख हां ते ओ मनुख है, फिर मनुखता शुरू होंदी है। मनुख दा मनुख नाल संबंध नहीं है। मैं देख के हैरान होना, शेर शेर दा मांस नहीं खांदा, गिद्दड़ गिद्दड़ नूं नहीं खांदा, चीता चीते नूं नहीं मारदा, एक बंदा ही है बस बंदे नूं मारदा, हर तरीके नाल मारदा, मनुखी मनुख दा खून पींदा। बाज चिड़िया दा शिकार करदा होवेगा, कबूतरां दा करदा है, कोई बाज बाज दा मांस नहीं खांदा, कोई शेर शेर दा मांस नहीं खांदा। चंगी तरह मैनू याद है, स्वामी निर्मल जी जिन्हों के वेदांत सम्मेलन चलदे ने, दास ने कल हाजरी भरी उठे, ते बाबा गुरमुख सिंह जी पटियाले आए, ये दोवें अलवर आए सन समागम ते। मैं उन्होंने सरोपा भेट किया, माया भेट की थी। मैं कई तरीके नाल जो गुरु ने चलाया होया है ते चलता है। निर्मल जी ते बाबा गुरमुख सिंह जी पटियाले आले मैनू कहण लगे, मस्कीन जी तुसी कदी देखिया शेर शेर दा मांस खांदा होवे, गिद्दड़ गिद्दड़ दा मांस खांदा होवे, बाज बाज दा मांस खांदा होवे, इस तरह दा कुछ प्रत्यक्ष करके दिखा सको या दस सको तो ले लवांगे, नहीं तो सरोपा ही ठीक है। मैं बहुत कहा, नहीं मन्ने, नहीं मन्ने। मनना मन ते खड़ा हो सकता है, मनना प्रेम ते खड़ा हो सकता है, मनना श्रद्धा ते खड़ा हो सकता है। तू बहुत महान है, बहुत महान, बहुत महान। मैं विस्माद हो जाना, तू रहस्यमयी है। विज्ञान ने रहस्य किसे हद तक मनुख का खत्म कर दिता है। रहस्य किथे पैदा होंदा है, विस्माद किथे पैदा होंदा है। जिन्हों मैं समझण की कोशिश करा ते समझ ना सका तो हैरानकुन अवस्था बन जाती है, उन्हों विस्माद कहते हैं। ਉਹਨੂੰ ਰਹੱਸ ਕਹਿੰਦੇ ਨੇ। ਵਿਗਿਆਨ ਕਹਿੰਦਾ ਬਿਸਮਾਦ ਦੀ ਕੋਈ ਗੱਲ ਨਹੀਂ ਹੈ ਜੋ ਸਮਝ ਵਿੱਚ ਨਹੀਂ ਆਈ। ਕੱਲ ਸਮਝ ਲਵਾਂਗੇ, ਬਿਸਮਾਦ ਹੋਣ ਦੀ ਕੀ ਲੋੜ ਹੈ, ਹੈਰਾਨ ਹੋਣ ਦੀ ਕੀ ਲੋੜ ਹੈ, ਜੋ ਅੱਜ ਜਿਹੜੀ ਚੀਜ਼ ਸਮਝ ਵਿੱਚ ਨਹੀਂ ਆਈ ਕੱਲ ਸਮਝ ਲਵਾਂਗੇ। ਵਿਗਿਆਨ ਦੇ ਇਹ ਦਾਅਵੇ ਮਨੁੱਖ ਦੇ ਰਹੱਸ ਨੂੰ, ਬਿਸਮਾਦੀ ਅਵਸਥਾ ਨੂੰ ਖਤਮ ਕਰ ਰਹੇ ਨੇ। ਇਸ ਵਾਸਤੇ ਮਨੁੱਖ ਦੇ ਕੋਲ ਅੱਜ ਰਹੱਸ ਨਹੀਂ ਹੈ ਤੇ ਮਨੁੱਖ ਦਾ ਪ੍ਰਕਿਰਤੀ ਨਾਲ ਵੀ ਸੰਬੰਧ ਟੁੱਟ ਗਿਆ। ਕਿਸ ਮੂਲ ਤੇ ਮਾਣਕ ਕਰਿਆ ਕਵਨ ਪ੍ਰਤਾਪ ਤੁਮਾਰਾ, ਜ਼ਰਾ ਵੇਖੀਏ ਤੇ ਸਹੀ, ਕਿਸ ਮੈਲੀ ਬੂੰਦ ਤੋਂ, ਕਿਸ ਮੈਲੇ ਹੋਣ ਤੋਂ ਇਹ ਸਰੀਰ ਦਾ ਢਾਂਚਾ ਬਣਿਆ, ਜ਼ਰਾ ਦੇਖੀਏ, ਗਹਿਰਾਈ ਨਾਲ ਦੇਖੀਏ ਤੇ ਮਨੁੱਖ ਬਿਸਮਾਦ ਹੋ ਜਾਏਗਾ। ਇੱਕ ਨਿੱਕਾ ਜਿਹਾ ਬੀਜ ਜ਼ਮੀਨ ਵਿੱਚ ਅੰਕੁਰਿਤ ਹੁੰਦਾ ਹੈ, ਇੰਨਾ ਵੱਡਾ ਦਰਖਤ ਬਣ ਜਾਂਦਾ ਹੈ, ਮਨੁੱਖ ਬਿਸਮਾਦ ਹੋ ਜਾਏਗਾ। ਚਾਰੋਂ ਪਾਸੇ ਬਿਸਮਾਦ ਹੀ ਬਿਸਮਾਦ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਇਸ ਸੰਬੰਧ ਜੋ ਲੰਬੇ ਚੌੜੇ ਸਲੋਕ ਲਿਖਦੇ ਸਨ, ਹੇ ਪ੍ਰਭੂ ਇਹ ਵਗਦੀ ਹੋਈ ਪਵਨ ਵੀ ਮੈਨੂੰ ਬਿਸਮਾਦ ਕਰ ਦਿੰਦੀ ਹੈ, ਇਹ ਜਲਦੀ ਹੋਈ ਅਗਨ ਵੀ ਮੈਨੂੰ ਬਿਸਮਾਦ ਕਰ ਦਿੰਦੀ ਹੈ, ਇਹ ਸਾਰੇ ਦੁਨੀਆਂ ਦੀਆਂ ਆਵਾਜ਼ਾਂ, ਪਸ਼ੂ ਪਕਸ਼ੀਆਂ ਦੀਆਂ, ਮਨੁੱਖਾਂ ਦੀਆਂ, ਇਹ ਵੀ ਮੈਨੂੰ ਬਿਸਮਾਦ ਕਰ ਦਿੰਦੀਆਂ ਨੇ। ਇਤਨੇ ਮਨੁੱਖ ਤੋਂ ਬਣਾਏ ਹਰ ਇੱਕ ਦੀ ਆਵਾਜ਼ ਅਲੱਗ ਅਲੱਗ, ਇਤਨੇ ਪੰਛੀ ਤੋਂ ਬਣਾਏ ਬਾਜ਼ ਦੀ ਆਵਾਜ਼ ਅਲੱਗ, ਚਿੜੀਆਂ ਦੀ ਅਲੱਗ, ਕਬੂਤਰਾਂ ਦੀ ਅਲੱਗ, ਇਤਨੇ ਤੋਂ ਪਸ਼ੂ ਬਣਾਏ ਗਊ ਦੀ ਆਵਾਜ਼ ਹੋਰ, ਘੋੜੇ ਦੀ ਹੋਰ, ਸ਼ੇਰ ਦੀ ਹੋਰ, ਗਿੱਦੜ ਦੀ ਹੋਰ, ਇੰਨੀਆਂ ਆਵਾਜ਼ਾਂ, ਮੈਂ ਤੇ ਬਿਸਮਾਦ ਹੋ ਜਾਂਦਾ, ਬਿਸਮਾਦ ਹੋ ਜਾਂਦਾ। ਇਸ ਤਰ੍ਹਾਂ ਕੋਈ ਕੋਈ ਲੈਂਦਾ ਪ੍ਰਕਿਰਤੀ ਨਾਲ ਤੇ ਮਨੁੱਖ ਦਾ ਸੰਬੰਧ ਟੁੱਟ ਗਿਆ। ਸ਼ਰਧਾਲੂ ਬਿਸਮਾਦ ਦੇ ਜੀਵਨ ਹੈ, ਹਰ ਵਕਤ ਬਿਸਮਾਦ ਵਿੱਚ, ਕਾਰਨ ਉਹਨੂੰ ਇੱਕ ਸਮਝ ਆ ਗਈ, ਨਹੀਂ ਸਮਝ ਸਕਦਾ ਮੈਂ, ਉਹਨੂੰ ਪਤਾ ਚੱਲ ਗਿਆ ਮੈਂ ਪੂਰਨ ਬੋਧ ਨਹੀਂ ਹਾਸਲ ਕਰ ਸਕਦਾ, ਨਿੱਕਾ ਜਿਹਾ ਮੇਰੇ ਕੋਲ ਪਿਆਲਾ, ਕਿਵੇਂ ਮੈਂ ਇਹਦੇ ਸਾਗਰ ਨੂੰ ਬੰਦ ਕਰਾਂ। ਬਿਸਮਾਦ ਦੇ ਚਿੰਦਾ ਸ਼ਰਧਾ ਦਾ ਸੰਬੰਧ ਹੈ, ਹਰ ਵਕਤ ਕਹਿੰਦਾ ਤੂੰ ਵੱਡਾ ਹੈ, ਤੂੰ ਵੱਡਾ ਹੈ, ਤੂੰ ਵੱਡਾ ਹੈ, ਤੂੰ ਵੱਡਾ ਹੈ, ਇਹ ਮੰਨਣਾ ਸ਼ਰਧਾ ਤੇ ਖੜਾ ਹੈ। ਇੱਕ ਚੌਥਾ ਮੰਨਣਾ ਹੈ, ਉਹ ਮੰਨਣਾ ਮਨੁੱਖ ਨੂੰ ਪਰਮਾਤਮਾ ਹੀ ਬਣਾ ਦਿੰਦਾ, ਈਸ਼ਵਰ ਹੀ ਬਣਾ ਦਿੰਦਾ, ਉਹ ਮੰਨਣਾ ਭਗਤੀ ਤੇ ਖੜਾ ਹੈ, ਉਹ ਮੰਨਣਾ ਭਾਵਨਾ ਤੇ ਖੜਾ ਹੈ, ਉਹਦੇ ਚ ਭਗਵਾਨ ਤੇ ਭਗਤ ਦੇ ਚ ਭੇਦ ਨਹੀਂ ਰਹਿ ਜਾਂਦਾ, ਇੱਕ ਹੋ ਜਾਂਦਾ, ਇੱਕ ਹੋ ਜਾਂਦਾ। ਠੀਕ ਹੈ ਤੂੰ ਮਹਾਨ ਹੈ, ਬੜੀ ਮੇਰੀ ਸ਼ਰਧਾ ਹੈ, ਪਰ ਮੈਂ ਵੀ ਤੇਰੇ ਕਰਕੇ ਹੀ ਹਾਂ। ਕਿਰਨ ਕਹਿ ਸਕਦੀ ਹੈ ਸੂਰਜ ਤੂੰ ਮਹਾਨ ਹੈ, ਮਹਾਨ ਹੈ, ਪਰ ਮੈਂ ਵੀ ਤੇਰੀ ਅੰਸੀ ਹਾਂ। ਲਹਿਰ ਕਹਿ ਸਕਦੀ ਹੈ ਸਾਗਰ ਤੂੰ ਮਹਾਨ ਹੈ, ਮਹਾਨ ਹੈ, ਪਰ ਮੈਂ ਵੀ ਤੇਰੀ ਅੰਸੀ ਹਾਂ। ਹੇ ਪ੍ਰਭੂ ਤੂੰ ਮਹਾਨ ਹੈ, ਮਹਾਨ ਹੈ, ਪਰ ਮੈਂ ਵੀ ਤੇਰੀ ਅੰਸੀ ਹਾਂ। ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗਦ ਪਰ ਮਿਟੇ ਨਾ ਮਨਸ, ਇਹ ਫਿਰ ਅੰਸ ਅੰਸੀ ਵਿੱਚ ਸਮਾ ਜਾਂਦੀ ਹੈ, ਇਹ ਕਿਰਨ ਸੂਰਜ ਵਿੱਚ ਲੀਨ ਹੋ ਜਾਂਦੀ ਹੈ, ਇਹ ਲਹਿਰ ਸਾਗਰ ਵਿੱਚ ਲੀਨ ਹੋ ਜਾਂਦੀ ਹੈ। ਐਸੀ ਸੂਝ ਬੂਝ ਰੱਖਣ ਵਾਲਾ ਮਨੁੱਖ ਜੋ ਲੀਨ ਆਉਂਦਾ ਇਹਨੂੰ ਭਗਤੀ ਕਹਿੰਦੇ ਨੇ। ਜਿਸ ਢੰਗ ਦਾ ਸੰਬੰਧ ਜੁੜਦਾ ਤੂੰ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਮੈਂ ਬਿਸਮਾਦ ਹੋ ਜਾਂਦਾ, ਮੈਂ ਨਹੀਂ ਸਮਝ ਸਕਦਾ, ਇਹ ਮੰਨਣਾ ਸ਼ਰਧਾ ਤੇ ਖੜਾ ਹੈ। ਤੇਰੇ ਵਿਚਾਰ ਮੈਨੂੰ ਬਹੁਤ ਚੰਗੇ ਲੱਗਦੇ ਨੇ, ਬਾਣੀ ਬੜੀ ਚੰਗੀ ਲੱਗਦੀ, ਕੀਰਤਨ ਬੜਾ ਚੰਗਾ ਲੱਗਦਾ, ਕਥਾ ਬੜੀ ਚੰਗੀ ਲੱਗਦੀ ਹੈ, ਗੁਰੂ ਤੂੰ ਮੈਨੂੰ ਬਹੁਤ ਚੰਗਾ ਲੱਗਦਾ, ਇਹ ਮੰਨਣਾ ਪ੍ਰੇਮ ਤੇ ਖੜਾ ਹੈ। ਪਰ ਗੁਰੂ ਤੂੰ ਮੇਰੇ ਸਰੀਰਕ ਮਸਲੇ ਹੱਲ ਕਰ, ਤੂੰ ਮੇਰੇ ਪਰਿਵਾਰਕ ਮਸਲੇ ਹੱਲ ਕਰ, ਤੂੰ ਮੇਰੀਆਂ ਆਰਥਿਕ ਲੋੜਾਂ ਦੀ ਪੂਰਤੀ ਕਰ, ਇਹ ਮੇਰਾ ਮੰਨਣਾ ਸਨੇਹ ਤੇ ਖੜਾ ਹੈ, ਮੰਗਾਂ ਤੇ ਖੜਾ ਹੈ। ਤੇ ਮੈਨੂੰ ਕਹਿਣ ਦੇਣਾ, ਗਿਣਤੀ ਇਸ ਤਰ੍ਹਾਂ ਵਿਦਵਾਨਾਂ ਨੇ ਕੀਤੀ ਹੈ, غالباً 99% لوگ جو مندر مسجد گردوارے جاندے نے کہ منگ کر کے جاندے نے کہ سب تو تھلے دی شرینی سب تو تھلے کسی دی آرتھک لوڑا نے میں دلی دی دیکھ کے تنگ رہ گیا ایک دو شہراں چ ہو رہا بھی اسی چلیا پہ کٹتے ہیں 40 دن جانا ہے ہوں 40 دن جانا اس طرح گرو گرنتھ صاحب دیتے ہے نہیں 40 دن جانا ایسا بھائی گرداس نے نہیں لکھیا 40 دن جانا ایسا بھائی نند لال نے نہیں لکھیا پتہ نہیں کہڑی تھان تو انہوں نے پڑھ لیا چلیا کٹنا پتہ نہیں کتوں پڑھ لے کتوں سن لے میں تو ایک نو کہہ دیتا پانی 40 دن پیو گے روٹی 40 دن کھاؤ گے بعد چنے نہ کھاؤ گے بھوجن کا بھی چلیا کٹ لو صرف بھجن کا ہی چلیا پھر صرف بھوجن 40 دن کھاؤ اگے چڑھ دو نہیں اگے نہیں لو بھوجن کی تو زندگی لوڑ ہے بھجن کی تو زندگی لوڑ ایک شریرک تازگی دینا ہے بھوک مٹاندا ہے ایک آتمک آنند دینا ہے رس دینا ہے چلیا اگیانتا تے کھڑا ہے موڑتا تے کھڑا ہے یہ بھی محض کر دیا پر کیتا کی جائے چوتھی شرینی ہے سب تو تھلی شرینی ہے منگ تے کھڑا ہے 40 دن جانے ہیں شاید ساڈے شریرک مسئلے حل ہو جائے چلو چلیا کٹ دیا شاید آرتھک لوڑا پوریا ہو جان سنسار دا بھرمن کر دے ہو جان جد مینوں کوئی کہندا ہے گینی جی ارداس کریو ارداس بس یہ چوتھی شرینی دی ہوندی سب تو تھلے ہے اے مسئلہ ہے ساڈا تو وہ بڑا مینوں کٹور سمجھ لیندے ہون گے میں کہ اس طرح دی ارداس میرے کول نہیں ہوندی ہوندی نہیں گرو چنگا ہی نہیں لگدا تھانوں ماں نو پتا ہے پتا نو پتا ہے معصوم بچے دیاں لوڑاں کی ہے اس پرماتما نو اتنا بھی نہیں پتا میریاں سمسیاواں کی ہے نہیں حل ہو رہی ہیں تو شاید اس دے وچ بھی بلائی ہوگی جیسے ایک بچہ رون لگ پیندا ہے وہ اگ دے وچ ہاتھ پاندا ہے تے ماں او دے ہاتھ نو روک دی ہے وہ نہیں رکتا تے ماں ڈانٹ دی ہے ڈانٹ کر کے روکن کر کے اے بچہ ماں نو دشمن سمجھ بیٹھتا ہے میں اگ نو پکڑنا چاہندا ہے پکڑنا نہیں دیندی میں اگ وچ ہاتھ پانا چاہنا اے مینوں ڈانٹ دی ہے بچہ ماں نو دشمن سمجھ لیندا ہے ماں متر ہے ماں مو کر کے اس نو روک دیے پیارا لگ رہا اس نو بچہ کہ او دے رونے نو ویخ کے ماں آخیا اچھا جا تو ہن ماں دشمن ہے ہن ماں دشمن جا ہاتھ پا جا پکڑا گنو ہن ماں دشمن ہے جتھے کتھے ساڈی لوڑ منگ پرماتما نہیں پوری کر رہا وہ ساڈے واسطے ٹھیک نہیں ہوے گی نہیں ہوے اس نو تے میں اپنے تجربے دی بنا تے بھی کہہ دیا نہیں ٹھیک ہوے گی نہیں ٹھیک ہوے گی اگر پوری کدرے ہو جاندی تو پھر درگھٹنا ہی ہونی سی کچھ بھی نہیں یہ بات وچ سمجھ آندی ہے اے پربھو چنگا ہویا تو میری او منگ نہیں پوری کیتی تو مینو اگ دے وچ ہاتھ نہیں پان دیتا چنگا کیتا جیسے بچہ جوان ہوندا ہے تھوڑا سمجھ آندی ہے پھر پتہ چلدا ہے ماں نے ڈانٹیا سی ماں نے روکیا سی چنگا کیتا سی اگ دے وچ ہاتھ نہیں پان دیتا سی چنگا کیتا سی سہجے سہجے ادھیاتمک وکاس جنہاں دا ہوندا ہے جپ کردے نے انہاں نوں سمجھ آندی جاندی ہے روز روز اے پربھو جیڑیاں جیڑیاں خواہشاں تو ساڈیاں نہیں پوریاں کیتاں او دے وچ ہی ساڈی بھلائی سی او دے وچ ہی چنگیائی سی اے سمجھ آ جاندی ہے یہ پتا چل جاتا ہے کہ جیڑا اے آخے ہے ربا تو کہڑے کم دا ساڈی یہ گل تے مننی نہیں تو اے اچھا تے پوری نہیں کرتی ਇਹ ਉਸ ਮੂਰਖ ਬੱਚੇ ਦੀ ਤਰ੍ਹਾਂ ਜੋ ਅੱਗ ਦੇ ਚ ਹੱਥ ਪਾਉਣਾ ਚਾਹੁੰਦਾ ਤੇ ਮਾਂ ਨੂੰ ਜੋ ਹੈ ਦੁਸ਼ਮਣ ਸਮਝ ਬੈਠਦਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਅੱਜ ਜੋ ਕੁਝ ਇਸ ਪਵਨ ਪਾਵਨ ਪਵਿੱਤਰ ਵਾਕ ਦੇ ਚ ਪ੍ਰਮਾਣ ਕਰ ਰਹੇ ਨੇ, ਇਹਦੇ ਚ ਮਨੁੱਖ ਦੀ ਮਨਨ ਸ਼ਕਤੀ ਦਾ ਜ਼ਿਕਰ ਹੈ। ਭਾਵ ਮਨ ਦਾ ਜ਼ਿਕਰ ਹੈ। ਮਨ ਕੀ ਹੈ? ਮਨਨ ਸ਼ਕਤੀ ਦਾ ਮਜਮੂਆ। ਮਨ ਮਿਲੇ ਹੈ ਮੰਨਣ ਵਾਸਤੇ। ਮੈਂ ਜਿਸ ਨੂੰ ਮੰਨਦਾ ਉਹ ਫਿਰ ਮੇਰੇ ਮਨ ਦਾ ਹਿੱਸਾ ਬਣ ਜਾਂਦਾ, ਜਿਸ ਨੂੰ ਮੈਂ ਮੰਨਦਾ ਨਹੀਂ ਉਹ ਮੇਰੇ ਮਨ ਦਾ ਹਿੱਸਾ ਨਹੀਂ ਬਣਦਾ। ਅਕਸਰ ਐਸਾ ਹੁੰਦਾ, ਪੁੱਤਰ ਨੂੰ ਪੁੱਤਰ ਕਰਕੇ ਮਨ ਨੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਧਨ ਨੂੰ ਧਨ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਭਰਾ ਨੂੰ ਭਰਾ ਕਰਕੇ ਮੰਨ ਲਿਆ, ਮਨ ਨੇ ਗੁਰੂ ਨੂੰ ਗੁਰੂ ਕਰਕੇ ਨਹੀਂ ਮੰਨਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ। ਜਿਹਨੂੰ ਮੰਨ ਲਿਆ ਉਹ ਕਹਿੰਦਾ ਮੇਰਾ ਆਪਣਾ, ਜਿਹਨੂੰ ਨਹੀਂ ਮੰਨਦਾ ਕਹਿੰਦਾ ਉਹ ਪਰਾ ਬੇਗਾਨਾ ਬੇਗਾਨਾ। ਸਤਿਗੁਰਾਂ ਦਾ ਬੜਾ ਸੁੰਦਰ ਵਾਕ ਵੀ ਹੈ, ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੋਭ ਆਇਆ, ਸੁਧ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਅਪਣਾ ਇੱਕ ਰਾਮ ਪਰਾਇਆ। ਇਹ ਵੀ ਮੇਰਾ, ਇਹ ਵੀ ਮੇਰਾ, ਇਹ ਵੀ ਮੇਰਾ, ਇਹ ਵੀ ਮੇਰਾ, ਇਹ ਪਰਮਾਤਮਾ ਬਸ ਇੱਕ ਤੂੰ ਨਹੀਂ ਮੇਰਾ, ਤੂੰ ਪਰਾਇਆ, ਤੂੰ ਉਹ ਪਰਾਇਆ। ਕਰੀਬਨ ਕਰੀਬਨ ਮਨੁੱਖ ਇਸੇ ਢੰਗ ਨਾਲ ਜੀ ਰਿਹਾ। ਇੱਥੇ ਕਦੀ ਕਦਾਈ ਕੋਈ ਕਬੀਰ ਦੀ ਤਰ੍ਹਾਂ ਕਹਿ ਉੱਠਦਾ, ਅਬ ਮੋਹੇ ਰਾਮ ਅਪਣਾ ਕਰ ਜਾਣਿਆ, ਸਹਿਜ ਸੁਭਾਏ ਮਿਲੇ ਮਨ ਮਾਨਿਆ, ਹੇ ਰਾਮ ਹੁਣ ਸਾਰੀ ਕਾਇਨਾਤ ਜਿੱਤ, ਸਿਰਫ ਮੈਂ ਤੈਨੂੰ ਆਪਣਾ ਕਰਕੇ ਜਾਣੇ, ਤੈਨੂੰ ਆਪਣਾ ਕਰਕੇ ਮਨੇ। ਜਿਤਨਾ ਤੂੰ ਮੇਰਾ ਆਪਣਾ ਹੈ, ਇਤਨਾ ਕੋਈ ਮੇਰਾ ਆਪਣਾ ਨਹੀਂ। ਤੂੰ ਸਦਾ ਸੰਗ ਹੈ, ਬਾਕੀਆਂ ਦਾ ਸੰਗ ਵਕਤੀ ਹੈ, ਅੱਜ ਹੈ ਨ ਕੱਲ ਕੋਈ ਨਹੀਂ, ਕਿਸੇ ਵਕਤ ਹੈ ਨ ਕਿਸੇ ਵਕਤ ਨਹੀਂ, ਤੂੰ ਤੇ ਸਦਾ ਸੰਗ ਹੈ। ਜਿਤਨਾ ਤੂੰ ਆਪਣਾ ਹੈ, ਇਤਨਾ ਕੋਈ ਆਪਣਾ ਨਹੀਂ। ਜੋ ਸਦਾ ਸੰਗ ਹੈ ਉਹ ਓਪਰਾ ਹੈ, ਤੇ ਜਿਨ੍ਹਾਂ ਦਾ ਸੰਗ ਵਕਤੀ ਹੈ ਉਹ ਆਪਣੇ ਨੇ। ਬਸ ਇੱਥੋਂ ਹੀ ਭ੍ਰਾਂਤੀ ਖੜੀ ਹੋ ਜਾਂਦੀ ਹੈ, ਇੱਥੋਂ ਹੀ ਭੁਲੇਖਾ ਖੜਾ ਹੋ ਜਾਂਦਾ। ਫਿਰ ਮੈਂ ਅਰਜ਼ ਕਰਾਂ, ਮੰਨਣਾ ਮੰਗ ਤੇ ਖੜਾ ਹੋਵੇਗਾ, ਮੰਨਣਾ ਪ੍ਰੇਮ ਤੇ ਖੜਾ ਹੋਵੇਗਾ, ਮੰਨਣਾ ਸ਼ਰਧਾ ਤੇ ਖੜਾ ਹੋਵੇਗਾ, ਮੰਨਣਾ ਭਗਤੀ ਤੇ ਖੜਾ ਹੋਵੇਗਾ, ਮੰਨਣਾ ਜੋ ਮੰਗ ਤੇ ਖੜਾ ਹੈ। ਇਹਦੇ ਚ ਮਨੁੱਖ ਪਸ਼ੂ ਹੀ ਬਣਿਆ ਰਹਿੰਦਾ, ਮਨੁੱਖ ਵੀ ਨਹੀਂ ਆਉਂਦਾ। ਮੰਨਣਾ ਪ੍ਰੇਮ ਤੇ ਖੜਾ ਹੈ ਤਾਂ ਇਸਦੇ ਅੰਦਰ ਮਨੁੱਖਤਾ ਪੈਦਾ ਹੋ ਗਈ, ਮੰਨਣਾ ਸ਼ਰਧਾ ਤੇ ਖੜਾ ਹੈ ਤਾਂ ਇਸ ਦੇਵਤਾ ਬਣ ਗਿਆ, ਮੰਨਣਾ ਭਗਤੀ ਤੇ ਖੜਾ ਹੈ ਹੁਣ ਪਰਮਾਤਮਾ ਦਾ ਰੂਪ ਹੀ ਹੋ ਗਿਆ, ਇਹ ਤੇ ਈਸ਼ਵਰ ਦਾ ਰੂਪ ਹੋ ਗਿਆ, ਇਹ ਤੇ ਅਕਾਲ ਪੁਰਖ ਦਾ ਰੂਪ ਹੋ ਗਿਆ। ਹੁਣ ਆਪਣੇ ਅੰਦਰ ਝਾਤ ਮਾਰ ਕੇ ਦੇਖ ਲੈਣਾ, ਸਾਡੇ ਮੰਨਣ ਦੀ ਬੁਨਿਆਦ ਕੀ ਹੈ, ਸਾਡੇ ਮੰਨਣ ਦਾ ਜੋ ਹੈ ਕਾਰਨ ਕੀ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਮਨਨ ਸ਼ਕਤੀ ਦਾ ਦਨਾਸਰੀ ਰਾਗ ਦੇ ਪਾਵਨ ਪਵਿੱਤਰ ਵਾਕ ਦੇ ਜ਼ਿਕਰ ਕਰ ਰਹੇ ਨੇ। ਅਖਰੀ ਅਰਥਾਵ ਸਰਵਨ ਕਰੋ, ਇੱਕ ਦਫ਼ਾ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸੇਵਕ ਤੇ ਸਿੱਖ ਦੋ ਸ਼ਬਦ ਵਰਤੇ ਨੇ। ਸ਼ਿਸ਼ ਸਿੱਖਿਆ ਗ੍ਰਹਿਣ ਕਰਦਾ ਹੈ, ਗਿਆਨ ਲੈਣਾ ਚਾਹੁੰਦਾ, ਸਮਝ ਲੈਣਾ ਚਾਹੁੰਦਾ, ਸੂਝ-ਬੂਝ ਲੈਣਾ ਚਾਹੁੰਦਾ। ਸੇਵਕ ਕੋਈ ਲੋੜ ਨਹੀਂ ਸੂਝ ਸਮਝ ਦੀ, ਅਸੀਂ ਸੇਵਾ ਕਰਕੇ ਹੀ ਪ੍ਰਸੰਨ, ਸੇਵਾ ਕਰਕੇ ਹੀ ਖੁਸ਼ ਹਾਂ, ਅਸੀਂ ਤੇ ਸੇਵਾ ਹੀ ਕਰਨੀ, ਅਸੀਂ ਮੰਨ ਲੈਂਦੇ ਹਾਂ ਤੂੰ ਮਹਾਨ ਹੈ, ਅਸੀਂ ਤੇ ਸੇਵਾ ਹੀ ਕਰਨੀ। ਤੂੰ ਮਹਾਰਾਜ ਕਹਿੰਦੇ ਨੇ ਸੇਵਕ ਤੇ ਸਿੱਖ ਸਾਰੇ ਪੂਜਣ ਲਈ ਆਉਂਦੇ ਨੇ ਤੇ ਪੂਜਾ ਦਾ ਸਾਧਨ ਬਣਾਉਂਦੇ ਨੇ, ਹਰੀ ਦੇ ਬੋਲਾਂ ਦਾ ਉਚਾਰਨ, ਹਰੀ ਦੀ ਕੀਰਤੀ ਗਾਇਨ ਕਰਨੀ, ਸੁੰਦਰ ਬਾਣੀ ਦੇ ਜੋ ਹੈ ਬੋਲ ਬੋਲਣੇ। ਪਰ ਇਹ ਗਾਵਿਆ ਹੋਇਆ, ਇਹ ਸੁਣਿਆ ਹੋਇਆ, ਇਹ ਬੋਲਿਆ ਹੋਇਆ ਕਿੰਨਾ ਦਾ ਲੇਖੇ ਲੱਗਦਾ ਹੈ? ਹਾਂਜੀ, ਜਿਨ੍ਹਾਂ ਨੇ ਗੁਰੂ ਦੀ ਹਰ ਆਗਿਆ ਨੂੰ, ਹਰ ਵਚਨ ਨੂੰ ਸਤ ਸਤ ਕਰਕੇ ਮਾਨਿਆ, ਆਪਣੀ ਆਗਿਆ ਅੱਗੇ ਨਹੀਂ ਰੱਖੀ, ਗੁਰੂ ਤੂੰ ਐ ਕਰ ਐ ਕਰ ਐ ਕਰ, ਇਸ ਕਰਕੇ ਮੰਨਦੇ ਹਾਂ, ਨਹੀਂ, ਗੁਰੂ ਜੋ ਕਹਿੰਦਾ ਹੈ ਉਹਨੂੰ ਕਰਨ ਵਿੱਚ ਪ੍ਰਸੰਨਤਾ ਹੈ ਜਿਹਦੀ, ਉਹਦਾ ਜਿਹੜਾ ਮੰਨਿਆ ਹੋਇਆ ਲੇਖੇ ਲੱਗਦਾ ਹੈ, ਥਾਂ ਪੈਂਦਾ, ਉਹ ਮੰਨਿਆ ਹੋਇਆ ਮਨ ਦਾ ਹਿੱਸਾ ਬਣ ਜਾਂਦਾ ਤੇ ਮਨ ਦੀ ਦੁਨੀਆਂ ਨੂੰ ਬਦਲ ਦਿੰਦਾ। ਹਾਂਜੀ, ਹੇ ਭਾਈ ਹਰੀ ਦੀ ਕੀਰਤੀ ਕਰੋ, ਹਰੀ ਦੇ ਗੁਣਾਂ ਨੂੰ ਗਾਇਨ ਕਰੋ, ਸੰਸਾਰ ਜੋ ਬਹਿ ਦਾ ਸਾਗਰ ਹੈ ਇਹਨੂੰ ਤਰਨ ਦਾ ਇਹੀ ਤੀਰਥ ਹੈ ਕਿ ਉਹਦੀ ਸਿਫਤ ਤੋਂ ਸਲਾਹ ਕਰੋ, ਉਹਦੀ ਕੀਰਤੀ ਗਾਇਨ ਕਰੋ, ਉਹਦਾ ਜਸ ਗਾਇਨ ਕਰੋ। ਹਾਂਜੀ, ਜਿਨ੍ਹਾਂ ਨੇ ਹਰੀ ਦੀ ਕਥਾ ਨੂੰ ਬੜੀ ਗਹਿਰਾਈ ਨਾਲ ਸਮਝਿਆ, ਜਾਣਿਆ, ਮੰਨਿਆ, ਹਰੀ ਦੇ ਦਰ ਦੇ ਉੱਤੇ ਉਹਨਾਂ ਦੀ ਗੱਲ ਬੜੀ ਮਹਾਨ ਹੈ, ਉਹ ਉੱਤਮ ਗਿਣੇ ਜਾਂਦੇ ਨੇ, ਮਹਾਨ ਗਿਣੇ ਜਾਂਦੇ ਨੇ, ਪ੍ਰਭੂ ਦਾ ਸਰੂਪ ਹੋ ਜਾਂਦੇ ਨੇ। ਹਾਂਜੀ, ਜਿਸਨੂੰ ਬ੍ਰਹਮ ਗਿਆਨ ਕਹਿੰਦੇ ਨੇ, ਬ੍ਰਹਮ ਅਵਸਥਾ ਕਹਿੰਦੇ ਨੇ, ਜਿਹਨੂੰ ਭਗਤੀ ਕਹਿੰਦੇ ਨੇ, ਉਹਦੀ ਸਾਰੀ ਕਾਇਨਾਤ ਫਿਰ ਇੱਕ ਦਿਖਾਈ ਦਿੰਦੀ, ਅਨੇਕਤਾ ਮਿਟ ਜਾਂਦੀ ਹੈ, ਲਹਿਰਾਂ ਛੋਟੀਆਂ ਵੱਡੀਆਂ ਉਸਨੂੰ ਦਿਖਾਈ ਦਿੰਦੀਆਂ ਨੇ, ਪਰ ਉਹ ਲਹਿਰਾਂ ਦੇ ਸਾਗਰ ਨੂੰ ਦੇਖਦਾ, ਉਹ ਸਾਰੀਆਂ ਕਿਰਨਾਂ ਦੇ ਸੂਰਜ ਨੂੰ ਦੇਖਦਾ, ਉਹ ਸਾਰੇ ਰੂਪਾਂ ਵਿੱਚ ਉਸ ਅਰੂਪ ਨੂੰ ਦੇਖਦਾ। ਜਦ ਦੇਖਦਾ ਹੈ ਤਾਂ ਸਭ ਬਰਾਬਰ ਉਸਨੂੰ ਦਿਖਾਈ ਦਿੰਦੇ ਨੇ, ਚਾਹੇ ਉਹ ਗੁਰੂ ਹੈ, ਚਾਹੇ ਉਹ ਚੇਲਾ ਹੈ, ਚਾਹੇ ਉਹ ਮਾਲਕ ਹੈ, ਚਾਹੇ ਉਹ ਨੌਕਰ ਹੈ। ਵਾਂ ਸਮ ਠਾਕੁਰ ਸਮ ਚੇਰਾ, ਅਰਧ ਉਰਧ ਦੋ ਉਤੇ ਨਾਹੀਂ, ਰਾਤ ਦਿਨ ਅਸਤੇ ਨਾਹੀਂ। ਭਗਤ ਕਬੀਰ ਕਹਿੰਦਾ ਅਰਧ ਉਰਧ, ਛੋਟਾ ਤੇ ਵੱਡਾ, ਖਤਮ ਹੋ ਗਿਆ, ਬਰਾਬਰ ਸਮਤਲ, ਕਿਉਂਕਿ ਉਸਨੂੰ ਦਿਸ ਪੈਂਦਾ ਸਾਰਿਆਂ ਚ ਸਾਗਰ ਹੈ, ਸਾਰਿਆਂ ਕੇ ਉਹੀ ਸੂਰਜ, ਮੈਂ ਕਿਸ ਨੂੰ ਛੋਟਾ ਵੱਡਾ ਆਖਾਂ, ਸਾਰਿਆਂ ਕੇ ਉਹੀ ਸਾਗਰ ਹੈ ਲਹਿਰਾਂ ਵਿੱਚ, ਮੈਂ ਕਿਸ ਨੂੰ ਛੋਟਾ ਵੱਡਾ ਆਖਾਂ। ਉਸਨੂੰ ਸਾਰਿਆਂ ਵਿੱਚ ਉਹ ਇੱਕ ਦਿਖਾਈ ਦੇ ਜਾਂਦਾ ਹੈ, ਉਸਨੂੰ ਦਿਸਦਾ ਹੈ ਇਹ ਅਨੇਕਤਾ ਉਪਰੋਂ ਉਪਰੋਂ ਉਸਦਾ ਚੋਜ ਹੈ, ਉਸਦਾ ਤਮਾਸ਼ਾ ਹੈ, ਵਾਸਤਵਿਕ ਉਹ ਇੱਕ ਹੈ, ਉਹ ਗੁਰੂ ਵੀ ਹੈ, ਉਹ ਚੇਲਾ ਵੀ ਹੈ, ਉਹ ਸਭ ਕੁਛ ਹੈ। ਕਿਉਂਕਿ ਨਿਯਮਾਵਲੀ ਉਸਨੇ ਆਪ ਬਣਾਈ ਹੈ, ਸਾਧਨ ਉਸਨੇ ਆਪ ਜੁਟਾਏ ਨੇ, ਤੇ ਜਿਹੜਾ ਉਹਨਾਂ ਸਾਧਨਾਂ ਨੂੰ ਅਪਣਾ ਲੈਂਦਾ, ਉਸ ਨਿਯਮਾਵਲੀ ਨੂੰ ਮੰਨ ਲੈਂਦਾ, ਉੱਥੇ ਪਰਮਾਤਮਾ ਦਾ ਨਿਯਮ ਹੈ। ਇਸ ਹਿਸਾਬ ਨਾਲ ਅਗਰ ਕੋਈ ਮਿਲ ਗਿਆ, ਇਸ ਅਵਸਥਾ ਤੱਕ ਪਹੁੰਚ ਗਿਆ, ਉਸਨੇ ਆਪ ਹੀ ਮਿਲਾਇਆ। ਜੋ ਸਾਧਨ ਉਸਨੇ ਬਣਾਏ ਨੇ, ਮਨ ਮੰਨੇ ਤੇ ਹੈ, ਮਨ ਨਾ ਮੰਨੇ ਤੇ ਨਹੀਂ ਹੈ, ਤੇ ਮੈਂ ਹੁਣ ਨਾ ਕਰਦਾ ਨਹੀਂ ਹੈ, ਤੇ ਹੁਣ ਮੈਂ ਆਖਾਂ ਮੇਰਾ ਮਨ ਉਸਦਾ ਰੂਪ ਹੋ ਜਾਏ, ਤੂੰ ਨਹੀਂ ਹੋਵੇਗਾ। ਇਹ ਨਿਯਮ ਉਸਨੇ ਆਪ ਬਣਾਇਆ, ਅਗਰ ਇਸ ਨਿਯਮ ਨੂੰ ਕੋਈ ਮੰਨਦਾ ਹੈ ਤਾਂ ਇਹ ਨਿਯਮ ਪਰਮਾਤਮਾ ਦਾ ਨਿਯਮ ਹੈ। ਇਸ ਨਿਯਮ ਦੇ ਮੁਤਾਬਕ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ, ਉਸਨੂੰ ਪਰਮਾਤਮਾ ਨੇ ਮਿਲਾਇਆ ਆਪਣੇ ਵਿੱਚ, ਕਿਉਂਕਿ ਉਸੇ ਦੇ ਨਿਯਮ ਨੇ ਬਣਾਇਆ, ਉਸਦੇ ਬਣਾਏ ਹੋਏ ਜੋ ਹੈ ਤਰਤੀਬ ਨੇ, ਉਸਦੇ ਬਣਾਏ ਹੋਏ ਸਾਧਨਾ ਨੇ, ਉਸਦੇ ਬਣਾਏ ਹੋਏ ਕਾਰਨਾਂ ਨੇ ਉਸਨੂੰ ਪਰਮਾਤਮਾ ਤੱਕ ਪਹੁੰਚਾਇਆ। ਤੋ ਪਰਮਾਤਮਾ ਤੱਕ ਪਹੁੰਚ ਕੇ ਸਮਝ ਲਓ ਉਸਨੂੰ ਪਰਮਾਤਮਾ ਨੇ ਆਪਣੇ ਤੱਕ ਜੋ ਹੈ ਪਹੁੰਚਾਇਆ, ਉਹੀ ਮਿਲਦਾ ਹੈ ਜਿਸ ਨੂੰ ਉਹ ਆਪ ਪਰਮਾਤਮਾ ਆਪਣੇ ਜੋ ਹੈ ਜੋੜ ਲੈਂਦਾ, ਮਿਲਾ ਲੈਂਦਾ। ਇਸ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਪਾਵਨ ਪਵਿੱਤਰ ਵਾਕ ਦੇ ਜੋ ਮਨਨ ਸ਼ਕਤੀ ਦਾ ਜ਼ਿਕਰ ਕਰਦੇ ਨੇ, ਕੁਛ ਬੁੱਧੀ ਅਨੁਸਾਰ ਜੋ ਮੈਂ ਨਿਖੇੜਾ ਕਰ ਸਕਦਾ ਸੀ ਉਹ ਕੀਤਾ। ਇੱਕ ਦਫ਼ਾ ਦੁਹਰਾ ਦੇਵਾਂ, ਆਪਣੇ ਮੰਨਣ ਨੂੰ ਵੇਖ ਲੈਣਾ, ਗੁਰਦੁਆਰੇ ਆਉਣ ਨੂੰ, ਸਤਸੰਗ ਵਿੱਚ ਆਉਣ ਨੂੰ, ਬਾਣੀ ਦੇ ਜਪ ਤਪ ਨੂੰ ਕਰਨ ਨੂੰ, ਦੇਖ ਲੈਣਾ ਸਾਡੀ ਮਨੋਤ ਦਾ ਕਾਰਨ ਕੀ ਹੈ। ਮੰਨਣ ਦਾ ਕਾਰਨ ਮੰਗ ਹੈ, ਮੰਨਣ ਦਾ ਕਾਰਨ ਪ੍ਰੇਮ ਹੈ, ਮੰਨਣ ਦਾ ਕਾਰਨ ਸ਼ਰਧਾ ਹੈ, ਕਿ ਮੰਨਣ ਦਾ ਕਾਰਨ ਭਗਤੀ ਹੈ। ਮੰਨਣ ਦਾ ਕਾਰਨ ਮੰਗ ਹੈ ਤਾਂ ਗੁਸਤਾਖੀ ਮਾਫ, ਇਹ ਮਨੁੱਖ ਪਸ਼ੂਆਂ ਤੋਂ ਕੋਈ ਉੱਚਾ ਨਹੀਂ ਹੈ। ਮੰਨਣ ਦਾ ਕਾਰਨ ਪ੍ਰੇਮ ਹੈ ਤਾਂ ਇਹਦੇ ਅੰਦਰ ਮਨੁੱਖਤਾ ਪੈਦਾ ਹੋ ਗਈ, ਇਨਸਾਨੀਅਤ ਪੈਦਾ ਹੋ ਗਈ। ਮੰਨਣ ਦਾ ਕਾਰਨ ਸ਼ਰਧਾ ਹੈ, ਇਹ ਮਨੁੱਖਤਾ ਤੋਂ ਵੀ ਉੱਚਾ ਉੱਠ ਗਿਆ, ਦੇਵਤਾ ਬਣ ਗਿਆ। ਮੰਨਣ